दंडवत वंदन अनेक बार सर्व कला समरथ डोलन तेरा को प्रभु नानक दे कर हाथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी इतिहास इथों तक पहुंचा है। ग्रंथाकार भाई संतोख सिंह जी दसदे ने कि सतगुरु गोविंद सिंह सच्चे पातशाह जी देवी दी बहुत सारी उपमा कर रहे ने। कहिंदे ने कि तेरियां जिहड़ियां अखां ने ਉਹ ਹਿਰਨੀ ਦੀ ਅੱਖਾਂ ਦੇ ਵੱਤ ਸੁੰਦਰ ਨੇ ਤੇਰਾ ਜਿਹੜਾ ਰੰਗ ਹੈ ਉਹ ਸੋਨੇ ਵਰਗਾ ਹੈ ਤੂੰ ਸ਼ਸਤਰਾਂ ਦੇ ਧਾਰਨ ਕਰਨ ਵਾਲੀ ਹੈ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਭਰਨੀ ਜਗਤ ਸਦਾ ਬੈ ਤਰਨੀ ਤਰਨੀ ਸਮ ਜਗ ਕਾਰਜ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਪੋਖਣ ਵਾਲੀ ਹੈ ਪਾਲਣ ਵਾਲੀ ਹੈ ਸਾਰੇ ਦੇ ਸਾਰੇ ਜਗਤ ਨੂੰ ਇਸ ਤੋਂ ਇਲਾਵਾ ਬਹਿ ਤਰਨੀ ਹਮੇਸ਼ਾ ਜਵਾਨੀ ਦੀ ਉਮਰ ਦੇ ਵਿੱਚ ਤੂੰ ਰਹਿਣੀ ਤਰਨ ਸਮ ਜਗ ਕਾਰਜ ਕਰਨੀ ਜਿਸ ਤਰ੍ਹਾਂ ਕੋਈ ਤਰਨੀ ਭਾਵ ਕੇ ਬੇੜੀ ਜਨਾ ਦੇ ਕਾਰਜਾਂ ਨੂੰ ਸਿੱਧ ਕਰਦੀ ਹੈ ਕਿ ਪਾਣੀ ਤੋਂ ਦੂਸਰੇ ਪਾਰ ਖੜਦੀ ਹੈ ਇਸੇ ਤਰ੍ਹਾਂ ਤੂੰ ਕਾਰਜ ਕਰਦੀ। ਕਰਨੀ ਰਜ ਤੇ ਦੁਸ਼ਟਣ ਵਰਨੀ ਵਰਨੀ ਬਕਰ ਸ਼ੋਭਤ ਆਪਰਨੀ। ਅੱਗੇ ਕਹਿੰਦੇ ਨੇ ਕਿ ਹੱਥਾਂ ਕਮਲਾਂ ਦੇ ਨਾਲ ਦੁਸ਼ਟਾਂ ਦਾ ਨਾਸ ਤੂੰ ਕਰਨ ਵਾਲੀ ਹੈ ਇਸ ਤੋਂ ਇਲਾਵਾ ਬੱਕਰ ਵਰਨੀ ਸ਼ੋਭਤ ਅਪਰਨੀ ਭਾਵ ਕੇ ਚਿਮਣੀਆਂ ਟੇਢੀਆਂ ਨੇ ਗਹਿਣੇ ਬੜੇ ਸ਼ੋਭਦੇ ਨੇ। ਨਮੋ ਨਮੋ ਤੁਵ ਪਦ ਅਰਬਿੰਦਾ ਨਮੋ ਨਮੋ ਕੋ ਹੈ ਨਾ ਮਨਿੰਦਾ। ਮੈਂ ਨਮਸਕਾਰ ਕਰਦਾ ਹਾਂ ਤੇਰੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਮੈਂ ਨਮਸਕਾਰ ਕਰਦਾ ਹਾਂ ਤੈਨੂੰ ਮੈਂ ਨਮਸਕਾਰ ਕਰਦਾ ਹਾਂ ਕਿਉਂਕਿ ਕੋ ਨਾ ਮਨਿੰਦਾ ਤੇਰੀ ਬਰਾਬਰੀ ਦੇ ਹੋਰ ਕੋਈ ਨਹੀਂ। ਨਮੋ ਨਮੋ ਮਦ ਕੈਟ ਬਿਮਾਰਨ ਨਮੋ ਨਮੋ ਪਿੰਗਰਾਚ ਪ੍ਰਹਾਰਨ। ਤੈਨੂੰ ਨਮਸਕਾਰ ਹੈ ਜਿੰਨੇ ਕੇ ਮਦ ਤੇ ਕੈਟਬ ਰਾਕਸ਼ਾਂ ਨੂੰ ਮਾਰਿਆ ਤੈਨੂੰ ਨਮਸਕਾਰ ਹੈ ਕਿਉਂਕਿ ਪਿੰਗਾਸ਼ ਨਾਂ ਦੇ ਰਾਕਸ਼ ਦਾ ਵੀ ਤੂੰ ਨਾਸ ਕੀਤਾ। ਨਮੋ ਨਮੋ ਹਿਰਾਮ ਸਰੂਪਾ ਨਮੋ ਨਮੋ ਸ੍ਰੀ ਕ੍ਰਿਸ਼ਨ ਅਨੂਪਾ। ਮੇਰੀ ਨਮਸਕਾਰ ਹੈ ਕਿਉਂਕਿ ਤੂੰ ਰਾਮ ਚੰਦਰ ਦਾ ਸਰੂਪ ਹੈ ਇਸ ਤੋਂ ਇਲਾਵਾ ਤੂੰ ਕ੍ਰਿਸ਼ਨ ਦਾ ਸਰੂਪ ਹੈ ਇਸ ਕਰਕੇ ਨਮਸਕਾਰ।
ਨਮੋ ਨਮੋ ਜਨ ਕੋ ਬਰਦਾਨੀ
नमो नमो दुर्गे पवानी। नमस्कार है, नमस्कार है, तू जना नु दासा नु वरां दा दान देन वाली दाती है, मेरी तेनु नमस्कार है, दुर्गा भी तू ही है ते भवानी भी तू ही। जय जय लोचन लोहत काली, जय दिगंबर आयानन ज्वाली। केंद्र ने तेरी जय होवे, तेरी जय होवे, लोचन लोहित काले, पाव के हे काली, लाल रंग दे नेत्रां वाली तेरी जय होवे। जय दिगंबरा आनन ज्वाली, हे दिगंबरा तेरी जय होवे। दिग दा पाव हुंदा दिशा, अंबर दा पाव हुंदा कपड़े, ये दो शब्दां दी मिलके संधि दिगंबरा बनी है। पाव के दिशावां दे ही जिदे कपड़े होन, कहण तों पाव है कि कोई कपड़ा नहीं। आख्या जांदा दिगंबर जो नगन होवे तेरी जय होवे। आनन ज्वाली इस तों अलावा अपने मुंह दे विचों तू अग दियां लाटां कढ़दे हां तेरी जय होवे। जय जय अष्ट पूजा बल वाली, जय जय पीमा मुंडन माली। तेरी जय होवे, तेरी जय होवे, अठां बाहां वाली बल वाली दी। जय जय पीमा मुंडन वाली, इस तों अलावा भय दायक गले दे विच सिरां दी माला तों धारण करन वाली। जय पदरा लग सस पाली, पवा पहरा पूर कृपाली। तेरी जय होवे, तेरी जय होवे, कल्याण रूप ते मथे दे विच छोटा चंद्रमा तेरे सोभदा है। पवा पहरा पूर कृपाले, पाव के कल्याण रूप ते पै दूर करन वाली या संसार दे पै हरन वाली तू देवी। छोटे सिर पर बाल विशाली, जय जय रण में रूप कराली। तेरे सिर दे जिहड़े वाल ने ਉਹ ਖੁੱਲੇ ਹੋਏ ਨੇ, ਇਸ ਤੋਂ ਇਲਾਵਾ ਬੜੇ ਲੰਮੇ ਨੇ। ਇਸ ਤੋਂ ਇਲਾਵਾ ਤੂੰ ਰਣ ਭੂਮੀ ਦੇ ਵਿੱਚ ਜਿੱਤ ਦਿਵਾਉਣ ਵਾਲੀ ਹੈ, ਆਪਣੇ ਭਿਆਨਕ ਸਰੂਪ ਨੂੰ ਧਾਰਨ ਕਰਕੇ ਤੂੰ ਵੈਰੀਆਂ ਦੇ ਉੱਤੇ ਪੈਂਦੀ। ਕਹਿਣ ਲੱਗ ਕਹੋ ਨਾਮ ਜਗ ਮਾਤਾ, ਸਿਮਰਤ ਗੁਰ ਏਕੋ ਰੰਗ ਰਾਤਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਜਗ ਦੀ ਮਾਤਾ, ਮੈਂ ਤੇਰੇ ਕਿੰਨੇ ਕ ਨਾਵਾਂ ਦਾ ਬਿਆਨ ਕਰਾਂ, ਸਿਮਰਤ ਗੁਰ ਏਕ ਰੰਗ ਰਾਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕੋ ਹੀ ਰੰਗ ਦੇ ਵਿੱਚ ਰੰਗੇ ਹੋਏ ਨੇ ਤੇ ਸਿਮਰਤ ਕਰ ਰਹੇ ਨੇ, ਭਾਵ ਕੇ ਯਾਦ ਕਰ ਰਹੇ ਨੇ ਆਦਿ ਸ਼ਕਤੀ ਨੂੰ। ਭੁੱਖ ਪਿਆਸਾ ਲਖ ਨ ਦੋਈ, ਇਸ ਬਿਦ ਪ੍ਰੇਮ ਪਰਾਇਣ ਹੋਈ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਪ੍ਰੇਮ ਦੇ ਆਸਰੇ ਦੇ ਉੱਤੇ ਹੋ ਗਏ ਨੇ ਕਿ ਨਾ ਭੁੱਖ ਨੂੰ ਕੋਈ ਸਮਝਦੇ ਨੇ ਤੇ ਨਾ ਹੀ ਤੇ ਨੂੰ ਮੰਨਦੇ ਨੇ, ਦੋਵਾਂ ਚੀਜ਼ਾਂ ਦਾ ਤਿਆਗ ਹੈ। ਉਚਰਤ ਉਸਤਤ ਅਨਕ ਪਰਕਾਰੀ, ਗੁਣ ਗਣ ਸਿਮਰਤ ਪਾਰੀ ਉਪਕਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੇਕਾਂ ਹੀ ਪ੍ਰਕਾਰ ਦੇ ਨਾਲ ਉਹ ਦੇਵੀ ਦੀਆਂ ਉਸਤਤਾ ਕਰਦੇ ਨੇ, ਗੁਣ ਗਣ ਸਿਮਰਤ ਪਰਉਪਕਾਰੀ, ਬੜੇ ਗੁਣਾਂ ਨੂੰ ਯਾਦ ਕਰਦੇ ਨੇ ਜਿਹੜੇ ਗੁਣ ਨੇ ਪਰਉਪਕਾਰ ਦੇ। ਹਮਨ ਕਰਤ ਹੈ ਮੰਤਰ ਉਚਾਰਤ, ਨਿਸ ਦਿਨ ਧਿਆਨ ਚੰਡ ਕੋ ਤਾਰਤ। ਹਮਨ ਕਰਦੇ ਨੇ, ਮੰਤਰਾਂ ਦਾ ਉਚਾਰਨ ਕਰਦੇ ਨੇ ਤੇ ਰਾਤ ਦਿਨ ਦੇਵੀ ਦਾ ਜਿਹੜਾ ਧਿਆਨ ਹੈ ਉਸ ਨੂੰ ਹੀ ਧਾਰਨ ਕਰਕੇ ਰੱਖਦੇ ਨੇ। ਹਮੇਸ਼ਾ ਸਤਿਗੁਰੂ ਜੀ ਬਹੁਤ ਸਾਰੇ ਨਾਵਾਂ ਦੇ ਨਾਲ ਦੇਵੀ ਦੀ ਉਸਤਤੀ ਕਰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਗਰਦੰਤੀ ਦੇ ਵਿੱਚ ਇਸ ਪ੍ਰਕਾਰ ਲਿਖਦੇ ਨੇ, ਨਮੋ ਜੋਗ ਜੁਗੇਸ਼ਵਰੀ ਜੋਗ ਮਾਇਆ, ਨਮੋ ਕੇਹਰੀ ਬਾਰਨੀ ਸਤਰ ਹੰਤੀ। ਅੱਗੇ ਜਾ ਕੇ ਲਿਖਦੇ ਨੇ, ਤੁਹੀ ਜੋਗ ਜੋਗਤਨ ਤੁਹੀ ਖੜਗ ਧਾਰੇ, ਤੁਹੀ ਜੈ ਕਰੰਤੀ ਅਸੁਰ ਗਹਿ ਪਛਾਰੇ। ਤੁਹੀ ਜੋਗਣੀ ਖੱਪਰ ਭਰਨੀ ਆਦੋਖੰਗ, ਰਖਤ ਬੀਜ ਕੇ ਪ੍ਰਾਣ ਕੋ ਪਕੜ ਸੋਖੰਗ। ਤੁਹੀ ਜਲ ਥਲੇ ਪਰਬ ਤੇ ਗਿਰ ਨਿਵਾਸੀ, ਤੁਹੀ ਸਭ ਕਟਨਮੋ ਨਿਰਾਲਮ ਪ੍ਰਗਾਸੀ। ਹਰ ਇੱਕ ਜਗ੍ਹਾ ਦੇ ਉੱਤੇ ਤੂੰ ਹੀ ਤੂੰ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਵੀ ਦੀ ਨਾਲੇ ਉਸਤਤੀ ਕਰਦੇ ਨੇ ਤੇ ਨਾਲੇ ਲਗਾਤਾਰ ਜੋ ਹਵਨ ਕਰ ਰਹੇ ਨੇ ਉਸ ਨੂੰ ਪੂਰਾ ਕਰਦੇ। दिवस अष्टमी को जब आवा बार बार पूचाल जनावा। कवि संतोख सिंह जी लिखते ने जदों इसे तरीके दे नाल अठवीं दा दिन आया है उस वेले बार बार पूचाल जनावा। भू दा मतलब है धरती, चाल तो पाव है कि उहदे विच चलना शुरू हो जाना। पाव के धरती जदों हिलदी है उस नूं आख्या जांदा है भूचाल। कहण तो पाव है कि भूमि चलदी है। भूचाल बहुत सारा अठवीं वाले दिन आउन लगा। जेत कदास निकट हित सेवा शारत करी तिने गुर देवा। जदों इस तरह थोड़ा जा भूचाल आया ते लागे जेड़े दास सन कुछ को सेवा दे वास्ते सतगुरां ने अपने हाथ दे इशारे दे नाल उन्हां नूं उत्थों जाण दा हुक्म कीता। प्रभ रुख लख कर तुरत सिधारे गिरवर ते उतरे तब सारे। सतगुरां दे रुख नूं जाण के उन्हां दी आग्या नूं मन के सतगुरां दे जिहड़े निकटवर्ती सेवक सन ओह छेती तों छेती उत्थों उठ के तुरे ने ते सारे दे सारे पहाड़ तों थल्ले उतर गए। इक दे जे दूजे आप गुसाई लक्षण विद तन के समुदाई। हुण कवि संतोख सिंह जी लिखदे ने कि सतगुरु जी बैठे ने या फिर केशव दास पंडित बैठा है या फिर ओहदे नाल दे पंडित बैठे ने। लक्षण विद तन के समुदाई भाव के देवी प्रगट होण दे सारे जिहड़े लक्षण ने ओह हुण जाने पैंदे ने। लख कर विपर तीर और हाला निज जीवन को त्रास बेसाला। कवि संतोख सिंह जी लिखदे ने कि जदों सारा कुछ पता लग गया पंडित केशव दास नूं ते उस पंडित दा धीरज भी हिल गया। निज जीवन को त्रास बेसाला भाव कि उन्नू भी बहुत ज्यादा डर लग्या। मन मैं गिन कर गटी अनेकू बोलियो सुनिए जलद बबेकू। हुण ध्यान देण दी लोड़ है कि सतगुरां दे नाल मिलके देवी नूं प्रगट करन दा उन्ने जतन कीता है। हुण जेकर देवी प्रगट होण लगी है ते पंडित नूं डर क्यों लगदा है? इहदा कारण इह है कि जिहड़ी देवी ने प्रगट होना है ओह बड़ी भयानक है, बड़ा ओहदा भयानक सरूप है। इस गल तों वी डर है। इस तों इलावा देवी ऐसी जदों प्रगट होवे ते फिर देवी कुछ भी मंग सकदी है। जो मंगिया ओहनूं दान है ओह वी देना पैंदा है। उस भयानक नूं याद करके पंडित इत्थे रुकना नहीं चाहुंदा। कवि संतोख सिंह जी लिखदे ने निज जीवन को त्रास बिसाला। ओनू अपने जीवन दे विच भी डर पैदा हो गया, बहुत ज्यादा डरिया। मन में गिन कर गटी अनेको, अनेकां प्रकार दियां जिहड़ियां गिनतियां ने ओह मन दे विच पंडित ने गिनियां ने। बोलियो सुनिए जल्द बवेको, फिर बोलिया कहिंदा हे ज्ञान दे समुंदर सतगुरु जी सुनो। अब बेद तन मैं बिल मन जानो जब सन मुख होए रूप पयानो। पंडित केशव दास कहिंदा कि हुण देवी छेती प्रगट होवेगी, इह गल दे विच कोई देरी लगेगी नहीं। जब सन मुख होए रूप पयानो, जदों भयानक रूप तुहाडे सामने होवेगा। मांगै पेट प्रसन्न बहु होए देनी चाहियत हमको सोए। फिर कहिंदा कि देवी भेटा मंगेगी ते देवी नूं प्रसन्न करन दे वास्ते सानू भेटा देनी भी पवेगी, देनी चाहीदी है क्योंकि उस दी भेटा बनदी है सानू देनी। या ते कहो मनोरथ अपना जागृत ही मुझे आयो सुपना। कहिंदा है केस करके मैं अपने मन दा जिहड़ा मनोरथ है ओह तुहानू दसदा हां। कहिंदा जागृत ही मुझ आयो सुपना, मैनू जागदिया ही सुपना आया है। कदे भी किसे नू जागदिया सुपना नहीं आउंदा। सुपना आवे दिन दे वेले, सुपना आवे रात दे वेले या किसे भी वेले, सुपना हमेशा नींद दे विच आउंदा है, कदे जागदिया सुपना नहीं आउंदा। ਪ੍ਰਗਟ ਰੂਪ ਦੇ ਵਿੱਚ ਕੋਈ ਪ੍ਰਤੱਖ ਰੂਪ ਦੇ ਵਿੱਚ ਚੀਜ਼ ਪ੍ਰਗਟ ਹੋ ਸਕਦੀ ਹੈ, ਅੱਖਾਂ ਖੁੱਲੀਆਂ ਦੇ ਨਾਲ ਦੇਖ ਸਕਦੇ ਹਾਂ, ਪਰ ਜੇਕਰ ਸੁਪਨਾ ਆਖਿਆ ਜਾਵੇ ਤੇ ਸੁਪਨਾ ਕਦੇ ਜਾਗਦਿਆਂ ਆਉਂਦਾ ਹੀ ਨਹੀਂ ਹੈ। ਜਦੋਂ ਥੋੜੀ ਜੀ ਵੀ ਉਂਗ ਲੱਗ ਜਾਵੇ, ਜਦੋਂ ਹੀ ਨੀਂਦ ਦੀ ਅਗੋਸ਼ ਦੇ ਵਿੱਚ ਚਲਿਆ ਜਾਵੇ ਉਦੋਂ ਹੀ ਸੁਪਨਾ ਆਉਂਦਾ। ਹੁਣ ਕਹਿੰਦਾ ਜਾਗਰਤ ਹੀ ਮੁਝ ਆਇਓ ਸੁਪਨਾ, ਕਹਿੰਦਾ ਮੈਨੂੰ ਜਾਗਦਿਆਂ ਹੀ ਸੁਪਨਾ ਆਇਆ। ਪੰਡਤ ਦਾ ਕਹਿਣ ਤੋਂ ਭਾਵ ਹੈ ਕਿ ਜਾਗਦਿਆਂ ਹੀ ਮੈਨੂੰ ਇਸ ਤਰ੍ਹਾਂ ਦਾ ਭਾਸਿਆ, ਇਸ ਤਰ੍ਹਾਂ ਲੱਗਿਆ। ਪੇਟ ਅਨੋ ਜਾਏ ਕਰ ਸੋ, ਜਿਸ ਤੇ ਸਿੱਧ ਕਾਜ ਸਭ ਹੋ। ਕਹਿੰਦਾ ਕਿ ਮੈਨੂੰ ਹੁਣ ਤੁਸੀਂ ਜਾਣ ਦੀ ਆਗਿਆ ਦਿਓ ਤਾਂ ਕਿ ਮੈਂ ਦੇਵੀ ਦੇ ਵਾਸਤੇ ਕੁਝ ਭੇਟਾ ਲੈ ਕੇ ਆਵਾਂ, ਜਿਸ ਤੇ ਸਿੱਧ ਕਾਜ ਸਭ ਹੋ, ਕਿਉਂਕਿ ਜਿਸ ਭੇਟਾ ਦੇ ਦੇਣ ਦੇ ਨਾਲ ਹੀ ਸਾਰੇ ਕਾਰਜ ਨੇ ਸਿੱਧ ਹੋਣਾ, ਭੇਟਾ ਤੋਂ ਬਗੈਰ ਕੋਈ ਕਾਰਜ ਸਵਰੇਗਾ ਨਹੀਂ। ਹੁਣ ਇਸ ਤਰ੍ਹਾਂ ਦੇ ਬਹਾਨੇ ਦੇ ਨਾਲ ਮੰਨੋ ਕਿ ਪੰਡਿਤ ਖਿਸਕਣਾ ਚਾਹੁੰਦਾ। ਸੰਧਿਆਜ ਹੋਏ ਹੈ ਦਰਸ਼ਨ, ਕੈਦੋ ਹੋਏ ਪ੍ਰਭਾਤ ਪ੍ਰਸੰਨ। ਪੰਡਿਤ ਕਹਿੰਦਾ ਕਿ ਮੈਨੂੰ ਲੱਗਦਾ ਕਿ ਅੱਜ ਸ਼ਾਮਾਂ ਦੇ ਵੇਲੇ ਹੀ ਦਰਸ਼ਨ ਹੋਣਗੇ, ਜੇ ਸ਼ਾਮਾਂ ਦੇ ਵੇਲੇ ਦਰਸ਼ਨ ਨਾ ਹੋਏ ਤੇ ਫਿਰ ਪ੍ਰਭਾਤ ਨੂੰ ਸਵੇਰ ਨੂੰ ਤੇ ਜ਼ਰੂਰ ਹੀ ਦਰਸ਼ਨ ਹੋਣਗੇ ਹੀ ਹੋਣਗੇ। ਇਸ ਬਿਦ ਭਾਖ ਬਾਖ ਤੇ ਸਠੌਰਾ, ਚੱਲਿਓ ਮਿਸਰ ਕੱਛ ਮਨ ਪਇਓ ਥੋਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਸਤਿਗੁਰਾਂ ਦੇ ਨਾਲ ਕੀਤੀਆਂ ਨੇ। ਹੁਣ ਮਿਸਰ ਜਿਹੜਾ ਹੈ, ਜਿਹੜਾ ਪੰਡਿਤ ਕੇਸ਼ਵ ਹੈ, ਉਥੋਂ ਜਾਣਾ ਚਾਹੁੰਦਾ ਕਿਉਂਕਿ ਉਹਦਾ ਮਨ ਥੋੜਾ ਹੋ ਗਿਆ, ਭਾਵ ਕੇ ਡਰ ਗਏ। ਕਰ ਤਿਉ ਤਾਇਲ ਉਲੰਘਤ ਗੈਲ, ਤਤਸ਼ਨ ਉਤਰ ਆਏ ਸਭ ਸੈਲ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਠੀਕ ਹੈ ਪੰਡਿਤ ਜੀ, ਤੁਸੀਂ ਭੇਟਾ ਲੈਓ, ਮੈਂ ਇੱਥੇ ਹੀ ਉਡੀਕ ਕਰਦਾ ਹਾਂ। ਪੰਡਿਤ ਨੇ ਆਗਿਆ ਲਈ ਹੈ ਤੇ ਬੜੀ ਛੇਤੀ ਦੇ ਨਾਲ ਹੀ ਉਹ ਤੁਰ ਪਿਆ ਹੈ ਪਹਾੜ ਦੇ ਰਸਤੇ ਦੇ ਹੇਠਲੇ ਪਾਸੇ, ਭਾਵ ਕੇ ਪਹਾੜ ਤੋਂ ਉਤਰਨ ਲੱਗਾ। ਕਵੀ ਜੀ ਲਿਖਦੇ ਨੇ, ਤਤਸ਼ਨ ਉਤਰ ਆਏ ਸਭ ਸੈਲ। ਇੱਕ ਪਾਸੇ ਤੇ ਪੰਡਿਤ ਕੇਸ਼ਵ ਦਾਸ ਸਤਿਗੁਰਾਂ ਦੇ ਲਾਗੋਂ ਉੱਠ ਕੇ ਤੁਰ ਆਇਆ ਹੈ ਤੇ ਨਾਲ ਦੀ ਨਾਲ ਜਿਹੜੇ ਬਾਕੀ ਦੇ ਪੰਡਿਤ ਬੈਠੇ ਸਨ, ਜਿਹੜੇ ਕਿ ਪੰਡਿਤ ਦੇ ਨਾਲ ਦੇ ਸਨ, ਉਹ ਵੀ ਸਾਰੇ ਦੇ ਸਾਰੇ ਮਿਲ ਕੇ ਕੇਸ਼ਵ ਦਾਸ ਦੇ ਨਾਲ ਪਹਾੜ ਤੋਂ ਥੱਲੇ ਉਤਰ ਆਏ। ਸ੍ਰੀ ਸਤਿਗੁਰ ਇੱਕ ਆਪੇ ਰਹਿ, ਅਪਰ ਨ ਖਗ ਮਿਗ ਕੋ ਤਹਿ ਲਹਿ। ਗ੍ਰੰਥਾਕਾਰ ਜੀ ਲਿਖਦੇ ਨੇ, ਇਸ ਤਰ੍ਹਾਂ ਸਾਰੇ ਹੀ ਉਥੋਂ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ ਆ ਗਏ ਨੇ। ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਬੈਠੇ ਨੇ। ਕਵੀ ਜੀ ਹੋਰ ਵੀ ਪ੍ਰਮਾਣ ਦਿੰਦੇ ਨੇ, ਆਪਰ ਨਾ ਖਾਗ ਮਿਗ ਕੋ ਤਹਿ ਲਹਿ, ਭਾਵ ਕੇ ਕੋਈ ਪਸ਼ੂ ਪੰਛੀ ਵੀ ਉਥੇ ਮੌਜੂਦ ਨਹੀਂ ਰਿਹਾ। ਖਾਗ ਆਖਿਆ ਜਾਂਦਾ ਉੱਡਣ ਵਾਲੇ ਪੰਛੀਆਂ ਨੂੰ, ਕੋਈ ਉੱਡਣ ਵਾਲਾ ਪੰਛੀ ਵੀ ਉਥੇ ਮੌਜੂਦ ਨਾ ਰਿਹਾ। ਇਸ ਤੋਂ ਇਲਾਵਾ ਹਿਰਨਾਂ ਵਰਗੇ ਜਿਹੜੇ ਜਾਨਵਰ ਨੇ ਉਹ ਵੀ ਦੌੜ ਗਏ, ਕੋਈ ਪਸ਼ੂ ਪੰਛੀ ਵੀ ਮੌਜੂਦ ਨਹੀਂ। ਬੀਤਿਓ ਦਿਵਸ ਪ੍ਰਭੂ ਅਨੁਰਾਗੇ, ਪਰੀ ਜਾਮਣੀ ਇਕਲ ਜਾਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਡੀਕ ਕਰਕੇ ਸਾਰੇ ਦਿਨ ਨੂੰ ਬਤੀਤ ਕਰ ਦਿੱਤਾ। ਸ਼ਾਮਾਂ ਵੀ ਲੰਘ ਗਈਆਂ ਪਰ ਦੇਵੀ ਪ੍ਰਗਟ ਨਾ ਹੋਈ। ਪਰੀ ਜਾਮਣੀ ਏਕਲ ਜਾਗੇ, ਫਿਰ ਰਾਤ ਪੈ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਇਕੱਲੇ ਹੀ ਉਸ ਜਗ੍ਹਾ ਦੇ ਉੱਤੇ ਮੌਜੂਦ ਨੇ, ਉਹ ਜਾਗਦੇ ਰਹੇ। ਪੰਚ ਕੋਸ ਲਗ ਜੀਵਨ ਕੋ, ਬਿਦਤਨ ਹਿਰਦੈ ਪ੍ਰਤੀਖਤ ਸੋ। ਕਵੀ ਜੀ ਲਿਖਦੇ ਨੇ ਕਿ ਪੰਜ ਪੰਜ ਕੋਹਾਂ ਦੀ ਦੂਰੀ ਦੇ ਉੱਤੇ ਕੋਈ ਜੀਵ ਜੰਤੂ ਉੱਥੇ ਨਾ ਰਿਹਾ। ਬਿਦਤਨ ਹਿਰਦੈ ਪ੍ਰਤੀਖਤ ਸੋ। ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੇ ਨੇ। ਮੰਤਰ ਪਠਤ ਹੈ ਹਮਣ ਕਰੰਤੇ, ਇੱਕ ਆਸਣ ਪਰ ਸੁਚਿਤ ਥਿਰੰਤੇ। ਸੁਚਿਤਾ ਦੇ ਨਾਲ, ਪਵਿੱਤਰਤਾਈ ਦੇ ਨਾਲ ਆਸਣ ਦੇ ਉੱਤੇ ਬੈਠੇ ਹੋਏ ਨੇ, ਮੰਤਰਾਂ ਨੂੰ ਪੜ੍ਹਦੇ ਨੇ ਤੇ ਹਮਣ ਕਰੀ ਜਾ ਰਹੇ ਨੇ। ਬਹੁਰ ਪ੍ਰਭਾਤ ਭਈ ਜਬ ਆਏ, ਆਦਤ ਵਾਰ ਅਦਿਤ ਯੁਧਤਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਰਾਤ ਬਤੀਤ ਹੋਈ ਹੈ, ਅਗਲੀ ਸਵੇਰ ਚੜੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਤਵਾਰ ਦਾ ਦਿਨ ਸੀ, ਐਤਵਾਰ ਦੇ ਦਿਨ ਦਾ ਸੂਰਜ ਉਦੈ ਹੋਇਆ। ਪਾਇਓ ਪ੍ਰਕਾਸ਼ ਅਪੂਰ ਬਹਿਰਾ, ਗਰਜੋ ਸ਼ਬਦ ਆਕਾਸ਼ ਬਡੇਰਾ। ਕਵੀ ਜੀ ਲਿਖਦੇ ਨੇ ਜਦੋਂ ਪ੍ਰਕਾਸ਼ ਹੋਇਆ ਅਪੂਰਵ ਹੀਰਾ, ਅਪੂਰਵ ਤੋਂ ਭਾਵ ਹੈ ਜਿਹੜਾ ਪਹਿਲਾਂ ਕਦੇ ਦੇਖਿਆ ਹੀ ਨਾ ਹੋਵੇ, ਐਸਾ ਅਪੂਰਵ ਜਿਹੜਾ ਪ੍ਰਕਾਸ਼ ਹੈ ਉਹ ਹੋਇਆ। ਗਰਜੋ ਸ਼ਬਦ ਆਕਾਸ਼ ਬਡੇਰਾ, ਅਜੀਬ ਹੀ ਕਿਸਮ ਦਾ ਇੱਕ ਜਿਹੜਾ ਸ਼ਬਦ ਸੀ, ਇੱਕ ਜਿਹੜੀ ਆਵਾਜ਼ ਸੀ, ਉਹ ਆਕਾਸ਼ ਦੇ ਵਿੱਚੋਂ ਪੈਦਾ ਹੋਈ ਗਰਜੀ। ਤੜਤਾ ਸਮ ਥਰਕਤ ਦਰਸਾਵੇ, ਬਾਰ ਬਾਰ ਭੂਕੰਪਣ ਆਵੇ। ਕਦੇ ਆਕਾਸ਼ ਦੇ ਵਿੱਚੋਂ ਗਹਿਰੀ ਜ਼ੋਰਦਾਰ ਆਵਾਜ਼ ਆਉਂਦੀ ਹੈ ਤੇ ਕਦੇ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਜਿਵੇਂ ਬਿਜਲੀ ਚਮਕਰੀ ਹੋਵੇ। ਇਸ ਤੋਂ ਇਲਾਵਾ ਬਾਰ ਬਾਰ ਹੌਲੀ ਹੌਲੀ ਭੂਚਾਲ ਆ ਰਹੇ। ਪੌਣ ਪ੍ਰਚੰਡ ਵਿਸਾਲੇ ਚਾਲਾ, ਗਰਜਤ ਕਣਕੀ ਕਟਾ ਕਰਾਲਾ। ਫਿਰ ਤਿੱਖੇ ਵੇਗ ਦੇ ਨਾਲ ਜ਼ੋਰਦਾਰ ਹਵਾ ਵਗਣ ਲੱਗੀ ਹੈ, ਜਿੰਨੇ ਬਾਅਦ ਦੇ ਵਿੱਚ ਹਨੇਰੀ ਨੂੰ ਬਦਲ ਲਿਆ ਤੇ ਫਿਰ ਹਨੇਰੀ ਤੋਂ ਵੀ ਜ਼ਿਆਦਾ ਉਹ ਤੂਫਾਨ ਦੀ ਸ਼ਕਲ ਦੇ ਵਿੱਚ ਜਿਹੜੀ ਹਵਾ ਹੈ ਉਹ ਬਦਲ ਗਈ ਹੈ। ਗਰਜਤ ਕਣਕੀ ਘਟਾ ਕਰਾਲਾ, ਇਸ ਤੋਂ ਇਲਾਵਾ ਬੱਦਲਾਂ ਦੇ ਵਿੱਚੋਂ ਜ਼ੋਰਦਾਰ ਭਿਆਨਕ ਆਵਾਜ਼ਾਂ ਆਉਣ ਲੱਗੀ। ਤੁਰਤ ਆਕਾਸ਼ ਬਿਮਲ ਹੋਏ ਗਯੋ, ਅਧਿਕ ਪ੍ਰਕਾਸ਼ ਦਸੋ ਦਿਸ਼ ਪਯੋ। ਥੋੜੀ ਦੇਰ ਇਸੇ ਤਰੀਕੇ ਦੇ ਨਾਲ ਹੁੰਦਾ ਰਿਹਾ, ਇਕਦਮ ਸਾਰੇ ਦਾ ਸਾਰਾ ਖਤਮ ਹੋ ਗਿਆ ਪਸਾਰਾ, ਚੁੱਪ ਚਾਂ ਵਰਤ ਗਈ। ਕਵੀ ਜੀ ਲਿਖਦੇ ਨੇ ਅਧਿਕ ਪ੍ਰਕਾਸ਼ ਪਯੋ ਦਿਸ਼ ਸਾਰਾ, ਆਕਾਸ਼ ਬਿਲਕੁਲ ਸਾਫ ਹੋ ਗਿਆ, ਬਿਮਲ ਹੋ ਗਿਆ ਤੇ ਫੇਰ ਦਸੇ ਹੀ ਦਿਸ਼ਾਵਾਂ ਦੇ ਵਿੱਚ ਅਜੀਬ ਕਿਸਮ ਦਾ ਬਹੁਤ ਵੱਡਾ ਪ੍ਰਕਾਸ਼ ਹੋਇਆ, ਪਰ ਉਹਦੇ ਵਿੱਚ ਕੋਈ ਆਵਾਜ਼ ਨਹੀਂ। ਇਕ ਸਮ ਬੈਠ ਧੀਰਜ ਤਾਰੀ, ਪਠਤ ਮੰਤਰ ਅਰ ਆਹੁਤ ਡਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭਾਵੇਂ ਕਿੰਨਾ ਹੀ ਕੁਝ ਹੋਇਆ ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧੀਰਜ ਨੂੰ ਧਾਰਨ ਕਰਕੇ ਰੱਖਿਆ, ਬੈਠੇ ਰਹੇ ਅਡੋਲ, ਮੰਤਰਾਂ ਦਾ ਪਾਠ ਕਰਦੇ ਰਹੇ ਤੇ ਆਹੁਤੀਆਂ ਪਾਉਂਦੇ ਰਹੇ। ਕਈ ਵਾਰ ਦਾਮਣ ਸੀ ਦਮਕਤ, ਗਿਰ ਕੇ ਸ਼ਿਖਰ ਨਿਕਟ ਹੈ ਚਮਕਤ। ਫਿਰ ਤੋਂ ਕਈ ਵਾਰੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਜਲੀ ਚਮਕਦੀ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਸ ਪਹਾੜ ਦੀ ਚੋਟੀ ਨੂੰ ਤੋੜ ਕੇ ਬਿਜਲੀ ਸੁੱਟ ਦੇ। ਕਈ ਵਾਰ ਕਟ ਸਮ ਬਣ ਜਾਏ, ਕੜ ਕੜ ਪੈਰ ਵਨਾਦ ਉਠਾਏ। ਕਦੇ ਬਿਜਲੀ ਚਮਕਣ ਲੱਗ ਜਾਂਦੀ ਹੈ, ਕਦੇ ਆਕਾਸ਼ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਕਈ ਵਾਰ ਘਟਾਵਾਂ ਕਾਲੀਆਂ ਬਣ ਜਾਂਦੀਆਂ ਨੇ, ਕਈ ਵਾਰੀ ਫਿਰ ਬਿਲਕੁਲ ਇਹ ਸਾਫ ਸਾਰਾ ਕੁਝ ਹੁੰਦਾ। ਕੜ ਕੜ ਪੈਰ ਵਨਾਦ ਉਠਾਏ, ਕਦੇ ਕੜ ਕੜ ਦੀ ਆਵਾਜ਼ ਬਹੁਤ ਜ਼ਿਆਦਾ ਆਕਾਸ਼ ਦੇ ਵਿੱਚੋਂ ਆਉਂਦੀ। ਕਈ ਵਾਰ ਸਭ ਕਿਛ ਹੈ ਸ਼ਾਂਤ, ਆਵਣੀ ਸੁੰਦਰ ਨਵ ਜਿਸ ਪਾਂਤ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਈ ਵਾਰੀ ਇਸ ਤਰ੍ਹਾਂ ਹੋਇਆ ਤੇ ਕਈ ਵਾਰੀ ਸ਼ਾਂਤੀ ਵੀ ਵਰਤੀ ਹੈ, ਬਿਲਕੁਲ ਇਕਦਮ ਸਭ ਕੁਝ ਬੰਦ ਹੋ ਜਾਂਦਾ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ, ਤੇ ਕਈ ਵਾਰੀ ਬਿਜਲੀ ਚਮਕਦੀ ਹੈ, ਬੱਦਲ ਗੱਜਦਾ ਹੈ, ਬੜੀ ਭਿਆਨਕ ਆਵਾਜ਼ ਆਉਂਦੀ ਹੈ। ਆਪਣੀ ਸੁੰਦਰ ਨਵ ਜਿਸ ਪਾਏ, ਭਾਵ ਕੇ ਆਪਣੀ ਜਿਹੜੀ ਧਰਤੀ ਹੈ ਉਹ ਵੀ ਬੜੀ ਸੁੰਦਰ ਤੇ ਆਕਾਸ਼ ਵੀ ਬੜਾ ਬਿਮਲ ਹੋ ਜਾਂਦਾ ਹੈ ਇਕਦਮ। ਰਹੇ ਅਡੋਲ ਉਠੇ ਨਹੀਂ ਕੈਸੇ, ਹੋ ਮੈਂ ਪਠਤ ਮੰਤਰ ਕੋ ਤੈਸੇ। ਪਰ ਸਤਿਗੁਰੂ ਜੀ ਅਡੋਲ ਰਹੇ ਨੇ, ਰਤਾ ਭਰ ਵੀ ਉਥੋਂ ਹਿੱਲੇ ਤੱਕ ਨਾ, ਉੱਠੇ ਤੱਕ ਨਾ, ਹੋਮ ਕਰਦੇ ਰਹੇ, ਪਾਠ ਮੰਤਰਾਂ ਦਾ ਕਰਦੇ ਰਹੇ। ਆਪ ਪ੍ਰਗਟੇਗੀ ਧਰਤ ਉਡੀਕੀ, ਦਰਸ਼ਨ ਕਰ ਦੇਵ ਬਿਦ ਨਿੱਕੀ। ਭਾਵੇਂ ਸਤਿਗੁਰੂ ਜੀ ਅਡੋਲ ਨੇ ਪਰ ਮਨ ਦੇ ਵਿੱਚ ਸਤਿਗੁਰਾਂ ਦੇ ਵਿਚਾਰ ਆ ਰਿਹਾ ਕਿ ਹੁਣ ਜ਼ਰੂਰ ਹੀ ਪ੍ਰਗਟ ਹੋਵੇਗੀ ਦੇਵੀ ਤੇ ਮੈਂ ਵਿਧੀ ਦੇ ਪੂਰਵਕ ਦਰਸ਼ਨ ਕਰਾਂਗਾ ਉਸ ਆਦ ਸ਼ਕਤੀ ਦਾ। ਟਾਰੇ ਉਹ ਦੁਪਹਿਰਾ ਹਿਮ ਜਬੈ, ਇੱਕ ਰਸ ਰਹੇ ਕਿਰਪਾਲ, ਹੋਤ ਪਾਇਓ ਤ੍ਰਿਤੀਓ ਪਹਿਰ, ਬਹੁਰੋ ਆਏ ਪੂੰਚਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰਾ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ। ਦੁਪਹਿਰਾ ਟਲ ਗਿਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲੂ ਸਤਿਗੁਰੂ ਜੀ ਇੱਕ ਰਸ ਦੇ ਵਿੱਚ ਹੀ ਟਿਕੇ ਰਹੇ। ਆਖਿਰਕਾਰ ਦਿਨ ਦਾ ਤੀਜਾ ਪਹਿਰ ਹੋਇਆ ਤੇ ਫੇਰ ਜ਼ੋਰਦਾਰ ਇੱਕ ਵਾਰੀ ਭੁਚਾਲ ਆਇਆ। ਕਵੀ ਸੰਤੋਖ ਸਿੰਘ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਡੇਢ ਪਹਿਰ ਦਿਨ ਕੇ ਰਹੇ ਨੌਵੀਂ ਆਦਤ ਵਾਰ, ਚੇਤ ਮਾਸ ਪੱਖ ਸ਼ੁਕਲ ਮੈਂ ਬਿਦਤੀ ਜਗਤ ਆਧਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੌਵੀਂ ਵਾਲੇ ਦਿਨ, ਐਤਵਾਰ ਵਾਲੇ ਦਿਨ ਡੇਢ ਪਹਿਰ ਜਦੋਂ ਦਿਨ ਢਲਣ ਦੇ ਵਿੱਚ ਰਹਿੰਦਾ ਸੀ, ਜਦੋਂ ਕਿ ਚੇਤ ਦਾ ਮਹੀਨਾ ਸੀ ਤੇ ਚੇਤ ਦੇ ਮਹੀਨੇ ਦਾ ਜਦੋਂ ਚਾਨਣਾ ਪੱਖ ਸੀ, ਉਸ ਵੇਲੇ ਜਗਤ ਦਾ ਆਸਰਾ ਰੂਪ ਦੇਵੀ ਪ੍ਰਗਟ ਹੋਈ ਸੀ। ਪੌਣ ਪ੍ਰਚੰਡ ਅਖੰਡ ਦਿਸ਼ਾ ਮਹੀ ਮੰਡਲ ਮੈਂ ਬੜ ਧੂਲ ਉਠਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੜੇ ਤਿੱਖੇ ਵੇਗ ਦੇ ਨਾਲ ਹਵਾ ਚੱਲਣ ਲੱਗੀ। ਅਖੰਡ ਦਿਸ਼ਾ ਭਾਵ ਕੇ ਪੌਣ ਸਭ ਦਿਸ਼ਾ ਦੇ ਵਿੱਚ ਇੱਕੋ ਜਿਹੀ ਤੇਜ ਹੋ ਗਈ ਹੈ। ਮਹੀ ਮੰਡਲ ਮੈਂ ਬੜ ਧੂਲ ਉਠਾਈ, ਭਾਵ ਕੇ ਧਰਤੀ ਦੇ ਮੰਡਲ ਦੇ ਉੱਤੇ ਉਸ ਹਨੇਰੀ ਨੇ ਬਹੁਤ ਜ਼ਿਆਦਾ ਧੂਲ ਮਿੱਟੀ ਉਡਾਈ। ਕੋਰ ਕਟਾ ਚੋਰ ਘਨਾ ਕਨ ਕੋਖਤ ਕੋਖ ਕਨੋ ਕੁਮ ਡਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਿਆਨਕ ਕਟਾ ਚਾਰ ਪਾਸਿਆਂ ਤੋਂ ਸੰਘਣੀਆਂ ਹੁੰਦੀਆਂ ਘੁੰਮ ਕੇ ਉਮਡੀਆਂ ਆ ਰਹੀਆਂ ਨੇ ਤੇ ਕਠੋਰ ਆਵਾਜ਼ ਦੇ ਨਾਲ ਸਾਰੀਆਂ ਗਰਜਦੀਆਂ। ਦੀਰਘ ਦਾਰੁਨ ਨਾਦ ਦਸੋ ਦਿਸ਼ ਜਿਉਂ ਕੜਕਿਓ ਤੜਤਾ ਤੜ ਫਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬਹੁਤ ਵੱਡਾ ਤੇ ਬੜਾ ਭਿਆਨਕ ਜਿਹੜਾ ਨਾਦ ਹੈ ਉਹ ਦਸੇ ਹੀ ਦਿਸ਼ਾਵਾਂ ਦੇ ਵਿੱਚ ਪਸਰਿਆ। ਜਿਉਂ ਕੜਕਿਓ ਤੜਤਾ ਤੜਫਾਈ, ਕਹਿਣ ਤੋਂ ਭਾਵ ਇਹ ਹੈ, ਕਵੀ ਜੀ ਲਿਖਦੇ ਨੇ ਕਿ ਬਿਜਲੀ ਤੜਫ ਕੇ ਇਸ ਤਰ੍ਹਾਂ ਕੜਕੀ ਕੇ ਭਿਆਨਕ ਨਾਦ ਹਰ ਇੱਕ ਪਾਸੇ ਫੈਲਿਆ। ਇਹ ਸਭ ਲੱਛਣ ਬੀਚ ਆਕਾਸ਼ ਪ੍ਰਕਾਸ਼ ਭਾਏ ਡਰ ਦੇ ਸਮੁਦਾਈ। ਭਾਵ ਕੇ ਸਾਰੇ ਦੇ ਸਾਰੇ ਲੱਛਣ ਆਕਾਸ਼ ਦੇ ਵਿੱਚ ਨੇ। ਪ੍ਰਕਾਸ਼ ਭਾਏ ਡਰ ਦੇ ਸਮੁਦਾਈ, ਭਾਵ ਕੇ ਡਰ ਦੇਣ ਵਾਲੇ ਸਾਰੇ ਦੇ ਸਾਰੇ ਲੱਛਣ ਹੋ ਰਹੇ। ਭੂਮ ਬਿਖੈ ਪੁਵ ਚਾਲ ਵਿਸਾਲ ਕਰਾਲ ਭਾਇਓ ਪੈਦਾ ਸਮੁਦਾਈ। ਜਿਹੜੀ ਧਰਤੀ ਹੈ ਉਹ ਕੰਬਰੀ ਹੈ, ਭਾਵ ਕੇ ਬਾਰ ਬਾਰ ਭੁਚਾਲ ਆ ਰਿਹਾ ਹੈ। ਕਰਾਲ ਭਇਓ ਪੈਦਾ ਸਮਦਾਈ, ਭਾਵ ਕੇ ਸਾਰਿਆਂ ਨੂੰ ਡਰ ਦੇਣ ਵਾਲਾ ਹੀ ਇਹ ਸਾਰਾ ਕੁਝ ਹੋ ਰਿਹਾ। ਡੋਲ ਡਗਾ ਮਗ ਪੇੜ ਪਹਾੜ ਦੜਾ ਦੜ ਸ਼ਿੰਗ ਟੁੱਟੇ ਅਦ ਕਾਈ। ਕਵੀ ਜੀ ਲਿਖਦੇ ਨੇ, ਪਹਾੜ ਡਗ ਮਗਾ ਕੇ ਡੋਲਦੇ ਹਨ ਤੇ ਮਾਨੋ ਜਿਵੇਂ ਭੇੜ ਹੋ ਰਿਹਾ, ਜਿਵੇਂ ਇੱਕ ਦੂਜੇ ਦਾ ਜੰਗ ਹੋ ਰਿਹਾ ਤੇ ਕਈ ਪਹਾੜਾਂ ਦੀਆਂ ਚੋਟੀਆਂ ਇਸੇ ਤਰੀਕੇ ਦੇ ਨਾਲ ਉੱਤੋਂ ਡਿੱਗ ਪਈਆਂ। ਸਿੰਧ ਨਦੀ ਉਛਲੇ ਛਲਕੇ ਮੱਛ ਕੱਛਪ ਰਾਛਸ ਸੋਂ ਡਰ ਪਾਈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਨਦੀਆਂ ਦਾ ਤੇ ਸਮੁੰਦਰ ਦਾ ਪਾਣੀ ਵੀ ਬਹੁਤ ਜ਼ਿਆਦਾ ਉਛਲਿਆ, ਜਿਹਦੇ ਵਿੱਚ ਬੜੇ ਮੱਛ ਤੇ ਬੜੇ ਜਿਹੜੇ ਕੱਛਪ ਨੇ ਉਹ ਵੀ ਬਾਹਰ ਨੂੰ ਉਮੜੇ ਨੇ। ਅੱਗੇ ਲਿਖਦੇ ਨੇ, ਰਾਖਸ ਯੋਂ ਡਰ ਪਾਈ, ਭਾਵ ਕੇ ਜਿਵੇਂ ਰਾਖਸ਼ ਡਰਦਾ ਹੈ ਕੱਛਪ ਦੇ ਕੋਲੋਂ, ਇਸ ਤਰ੍ਹਾਂ ਸਾਰਾ ਕੁਝ ਹੋ ਰਿਹਾ। ਆਮ ਤੌਰ ਦੇ ਉੱਤੇ ਜਿਹੜਾ ਕੱਛਪ ਹੈ ਉਹ ਆਖਿਆ ਜਾਂਦਾ ਹੈ ਕੱਛੂ ਕੁੰਮੇ ਨੂੰ। ਇਸ ਜਗ੍ਹਾ ਦੇ ਉੱਤੇ ਜਿਹੜੀ ਗੱਲ ਕੀਤੀ ਹੈ ਕੱਛਪ ਤੋਂ ਡਰਨ ਦੀ ਰਾਖਸ਼ਾਂ ਦੀ, ਇਹ ਗੱਲ ਹੈ ਅਵਤਾਰ ਦੇ ਬਾਰੇ, ਕਿਉਂਕਿ ਵਿਸ਼ਨੂੰ ਭਗਵਾਨ ਨੇ ਅਵਤਾਰ ਵੀ ਧਾਰਨ ਕੀਤਾ ਸੀ ਕੱਛੂ ਦੇ ਰੂਪ ਦੇ ਵਿੱਚ। ਇਹਦੇ ਬਾਰੇ ਮੈਂ ਥੋੜਾ ਜਿਹਾ ਬਿਆਨ ਕਰਾਂਗਾ। ਆਮ ਤੌਰ ਦੇ ਉੱਤੇ ਕੱਛਪ ਕੱਛੂ ਨੂੰ ਆਖਿਆ ਜਾਂਦਾ ਹੈ। ਭਾਗਵਤ ਵਿੱਚ ਕਥਾ ਹੈ ਕਿ ਜਦ ਦੇਵਤੇ ਅਤੇ ਦੈਂਤ ਖੀਰ ਸਮੁੰਦਰ ਰਿੜਕਣ ਲੱਗੇ ਤਦ ਮੰਦਰਾਚਲ ਪਰਬਤ ਮਧਾਣੀ ਦੀ ਥਾਂ ਪਾਇਆ ਗਿਆ, ਪਰ ਮਧਾਣੀ ਇੰਨੀ ਭਾਰੀ ਸੀ ਜੋ ਥੱਲੇ ਧਸਦੀ ਜਾਂਦੀ ਸੀ। ਇਸ ਨੂੰ ਕੱਛੂ ਦਾ ਰੂਪ ਧਾਰ ਕੇ ਆਪਣੀ ਪਿੱਠ ਦੇ ਉੱਤੇ ਟਿਕਾਇਆ ਭਗਵਾਨ ਵਿਸ਼ਨੂੰ ਨੇ, ਜਿਸ ਤੋਂ ਆਸਾਨੀ ਦੇ ਨਾਲ ਰਿੜਕਣ ਦਾ ਕੰਮ ਆਰੰਭ ਹੋਇਆ। ਵਿਆਸ ਜੀ ਨੇ ਲਿਖਿਆ ਹੈ ਕਿ ਕੱਛੂ ਦੀ ਪਿੱਠ ਲੱਖ ਯੋਜਨ ਭਾਵ ਕੇ 4 ਲੱਖ ਕੋਹ ਦੀ ਸੀ, ਜਿਹਦੇ ਉੱਤੇ ਮੰਦਰਾਚਲ ਪਰਬਤ ਦੀ ਮਧਾਣੀ ਟਿਕਾਈ ਗਈ। ਕੱਛਪ ਅਵਤਾਰ ਦੀ ਗੱਲ ਹੈ ਜਿਸ ਤੋਂ ਡਰਦੇ ਨੇ ਬਹੁਤ ਵੱਡੇ ਵੱਡੇ ਰਾਕਸ਼ ਵੀ। ਇਸ ਕਰਕੇ ਕਵੀ ਜੀ ਨੇ ਲਿਖਿਆ ਕੱਛਪ ਰਾਚਸ ਸੌ ਡਰ ਪਾਈ, ਭਾਵ ਕੇ ਜਿਵੇਂ ਕੱਛਪ ਅਵਤਾਰ ਦੇ ਕੋਲੋਂ ਰਾਕਸ਼ ਡਰਦੇ ਨੇ ਇਸ ਤਰ੍ਹਾਂ ਡਰ ਪੈਦਾ ਹੋਇਆ, ਸਮੁੰਦਰ ਉਛਲੇ ਨੇ, ਨਦੀਆਂ ਦਾ ਪਾਣੀ ਉਛਲੇ। ਕਾਨਣ ਤੇ ਉਖਰੇ ਤਰ ਦੀਰਗ ਮੂਲ ਮਹਾਦ੍ਰਿੜ ਕਾਂਡ ਬੜਾਈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਗਲ ਦੇ ਵਿੱਚੋਂ ਵੱਡੇ ਵੱਡੇ ਜਿਹੜੇ ਰੁੱਖ ਨੇ ਉਹ ਮੁੱਢਾਂ ਦੇ ਸਮੇਤ ਹੀ ਪੁੱਟੇ ਗਏ ਨੇ, ਜਿਨ੍ਹਾਂ ਦੇ ਵੱਡੇ ਵੱਡੇ ਟੇਢੇ ਮੇਢੇ ਟਾਹਣੇ ਸਨ। ਯੋ ਨਵ ਭੂਮ ਮੈਂ ਸ਼ੋਰ ਭਰਿਓ ਚਹੁ ਚੱਕਣ ਤ੍ਰਾਸ ਪ੍ਰਲੈ ਕੋ ਮਾਨਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਵ ਦੇ ਵਿੱਚ ਆਕਾਸ਼ ਦੇ ਵਿੱਚ ਤੇ ਭੂਮੀ ਦੇ ਵਿੱਚ ਪ੍ਰਿਥੀ ਦੇ ਵਿੱਚ ਬਹੁਤ ਵੱਡਾ ਸ਼ੋਰ ਮਚਿਆ, ਚਾਰੇ ਚੱਕਾਂ ਦੇ ਵਿੱਚ ਡਰ ਪੈਦਾ ਹੋ ਗਿਆ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪ੍ਰਲੈ ਕਾਲ ਆ ਗਿਆ ਹੋਵੇ, ਜਿਵੇਂ ਪਰਲੋ ਆ ਗਈ ਹੋਵੇ। ਦੀਰਗ ਨਾਦ ਸੁਣਿਓ ਸਭ ਹੂੰ ਬਿਸਮੈ ਮਤ ਹੋਏ ਕਛੂ ਨਹੀਂ ਜਾਣਿਓ। ਹੁਣ ਇੰਨਾ ਕੁਝ ਹੋ ਰਿਹਾ ਪਹਾੜ ਦੇ ਉੱਤੇ, ਭਾਵ ਕੇ ਵੱਡੀ ਆਵਾਜ਼ ਆ ਰਹੀ ਹੈ, ਹਰ ਇੱਕ ਜਗ੍ਹਾ ਦੇ ਉੱਤੇ ਇਹ ਆਵਾਜ਼ ਸੁਣਾਈ ਦੇ ਰਹੀ ਹੈ। ਸਿਰਫ ਇਹ ਨਹੀਂ ਹੈ ਕਿ ਨੈਣਾ ਦੇਵੀ ਦੇ ਪਹਾੜ ਦੇ ਤੱਕ ਹੀ ਇਹ ਆਵਾਜ਼ ਤੇ ਸਾਰਾ ਕੁਝ ਸੀਮਿਤ ਹੈ, ਬਾਹਰ ਦੂਰ ਦੂਰ ਤੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਪ੍ਰਗਟ ਹੋ ਰਹੀਆਂ। ਕਵੀ ਜੀ ਲਿਖਦੇ ਨੇ ਸੁਣਿਓ ਸਭ ਹੂੰ ਬਿਸਮੇ, ਜਦੋਂ ਇਸ ਤਰ੍ਹਾਂ ਦਾ ਭਿਆਨਕ ਸਾਰਾ ਕੁਝ ਦੇਖਿਆ ਤੇ ਸਾਰੇ ਬੜੇ ਹੈਰਾਨ ਹੋਏ ਨੇ। ਮਤ ਹੋਏ ਕਛੂ ਨਹੀਂ ਜਾਣਿਓ, ਪਰ ਕਵੀ ਜੀ ਲਿਖਦੇ ਨੇ ਕਿ ਹੈਰਾਨੀ ਤੇ ਹੋਈ ਹੈ ਪਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ। ਆਨੰਦਪੁਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਗਰਜ ਹੈ, ਇਸ ਤਰ੍ਹਾਂ ਦਾ ਜਿਹੜਾ ਸਾਰਾ ਕੁਝ ਹੈ ਉਹ ਸੁਣਾਈ ਦੇ ਰਿਹਾ। ਫੂਟ ਪਰੇ ਬ੍ਰਹਿਮੰਡ ਅਖੰਡ ਹੀ ਕਹਿ ਬਚ ਜਾਏ ਕਿਨੂੰ ਬਲ ਠਾਨਿਓ। ਭਾਵ ਕੇ ਸਾਰੇ ਸੋਚਦੇ ਨੇ ਕਿ ਕਿਸਨੇ ਇੰਨਾ ਜਿਆਦਾ ਬਲ ਧਾਰਨ ਕੀਤਾ ਹੈ, ਹੁਣ ਬ੍ਰਹਿਮੰਡ ਸਾਰੇ ਦਾ ਸਾਰਾ ਟੁੱਟ ਜਾਏਗਾ, ਖਤਮ ਹੋ ਜਾਏਗਾ ਜਾਂ ਫਿਰ ਬਚੇਗਾ। ਲੱਗਦਾ ਕਿ ਬ੍ਰਹਿਮੰਡ ਫਟ ਜਾਏਗਾ, ਸਾਰੇ ਇਸ ਤਰ੍ਹਾਂ ਦੇ ਵਿਚਾਰ ਕਰਦੇ ਨੇ। ਕੋਈ ਉਤਪਾਤ ਕੋ ਹੇਤ ਮਹਾਨ ਭਿਆਨ ਬਿਨਾਸ਼ ਸਮਾਨ ਪਛਾਨਿਓ। ਭਾਵ ਕੇ ਕਿਸੇ ਮਹਾਨ ਉਪਦਰਵ ਦੇ ਵਾਸਤੇ ਭਿਆਨਕ ਪ੍ਰਲੈ ਆਈ ਵਾਂਗ ਸਾਰਿਆਂ ਨੇ ਇਸ ਗੱਲ ਨੂੰ ਪਛਾਣਿਆ। ਪ੍ਰਗਟੀ ਜਗ ਰਾਣੀ ਸਭ ਗੁਣ ਖਾਨੀ ਜਨ ਬਰਦਾਨੀ ਪੂਰ ਪ੍ਰਭਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਗ ਦੀ ਰਾਣੀ ਫਿਰ ਪ੍ਰਗਟ ਹੋਈ ਹੈ, ਸਭ ਗੁਣ ਖਾਣੀ ਜਿਹੜੀ ਕਿ ਸਾਰਿਆਂ ਹੀ ਗੁਣਾਂ ਦੀ ਖਾਣ ਹੈ, ਜਿਹੜੀ ਕਿ ਜਨ ਵਰਦਾਨੀ ਹੈ, ਭਾਵ ਕੇ ਦਾਸਾਂ ਨੂੰ ਵਰਦਾਨ ਦੇਣ ਵਾਲੀ ਹੈ। ਪੂਰ ਪ੍ਰਭਾ ਕਹਿਣ ਤੋਂ ਭਾਵ ਹੈ ਕਿ ਬੜੀ ਸੋਭਾ ਵਾਲੀ ਹੈ। ਕਿਆ ਸੂਰਜ ਇੰਦੈ ਹੈ ਨ ਮਨਿੰਦੈ ਪਿਖ ਦ੍ਰਿਗ ਮੁੰਦੈ ਦੇਵ ਸਭਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਜ ਇਸ ਦੇ ਸਾਹਮਣੇ ਕੀ ਹੈ, ਇੰਦਰ ਦੇਵਤਾ ਇਹਦੇ ਸਾਹਮਣੇ ਕੀ ਹੈ, ਹਵੈ ਨਾ ਮਨਿੰਦੇ ਕੋਈ ਵੀ ਇਸ ਦੀ ਬਰਾਬਰੀ ਦਾ ਨਹੀਂ ਹੈ। ਪਿਖ ਦ੍ਰਿਗ ਮੁੰਦੇ ਦੇਵ ਸਭਾ, ਭਾਵ ਕੇ ਦੇਖ ਕੇ ਨੇਤਰ ਮੀਚ ਲੈਂਦੀ ਹੈ ਸਾਰੀ ਦੀ ਸਾਰੀ ਦੇਵਤਿਆਂ ਦੀ ਸਭਾ। ਤੜਤਾ ਪਾਸੇ ਪਾਵ ਕਰਾਸੇ ਕਹਾਂ ਪ੍ਰਕਾਸ਼ ਹੋਇਆ ਨਾ ਸਾਹਮਣਾ। ਭਾਵ ਕੇ ਪਾਵਕ ਰਸ ਹੈ, ਕਹਿਣ ਤੋਂ ਭਾਵ ਹੈ ਕਿ ਸਾਰੀਆਂ ਅਗਨੀਆਂ ਇਸ ਦੇ ਸਾਹਮਣੇ ਤੁਛ ਨੇ। ਤੜਤਾ ਪਾਸੇ ਭਾਵ ਕੇ ਆਕਾਸ਼ ਦੀਆਂ ਬਿਜਲੀਆਂ ਇਹਦੇ ਸਾਹਮਣੇ ਕੋਈ ਸਮਾਨਤਾ ਤੇ ਮਹਾਨਤਾ ਨਹੀਂ ਰੱਖਦੀਆਂ। ਕਹਾਂ ਪ੍ਰਕਾਸ਼ ਹੈ, ਭਾਵ ਕੇ ਕਿਸੇ ਦਾ ਵੀ ਪ੍ਰਕਾਸ਼ ਇਹਦੇ ਸਾਹਮਣੇ ਕੀ ਔਕਾਤ ਰੱਖਦਾ ਹੈ। ਹਵੈ ਨਾ ਸਮ, ਕਹਿਣ ਤੋਂ ਭਾਵ ਹੈ ਕਿ ਬਰਾਬਰੀ ਕੋਈ ਵੀ ਦੁਨੀਆਂ ਦੀ ਸ਼ਕਤੀ ਕਰ ਨਹੀਂ ਸਕਦੀ। ਕਿਹ ਨਦਰ ਨ ਠਹਿਰੈ ਝਾਂਕਤ ਹੈ ਹਰੈ ਅੰਗਣ ਥਰ ਹੈ ਤ੍ਰਿਤ ਜਮਨਾ। ਭਾਵ ਕੇ ਕਿਸੇ ਦੀ ਨਜ਼ਰ ਠਹਿਰਦੀ ਨਹੀਂ ਹੈ, ਝਾਂਕਤ ਹੈ ਹਰੈ ਜਿਹੜਾ ਵੀ ਝਾਕਦਾ ਉਹਨੂੰ ਹੌਲ ਪੈਂਦੇ ਨੇ। ਅੰਗਣ ਥਹਿਰੈ, ਭਾਵ ਕੇ ਸਾਰਿਆਂ ਦੇ ਅੰਗਾਂ ਦੇ ਵਿੱਚ ਕਾਂਬਾ ਛਿੜ ਜਾਂਦਾ। ਤ੍ਰਿਤ ਜਮਨਾ, ਤੱਕਦਿਆਂ ਕਾਂਬਾ ਛਿੜਦਾ ਹੈ, ਅੰਗ ਥਿੜਕਦੇ ਹਨ ਐਸੇ ਕਿ ਜਮ ਵੀ ਧੀਰਜ ਸਾਹਮਣੇ ਧਾਰਨ ਕਰਕੇ ਨਹੀਂ ਰਹਿ ਸਕਦਾ। ਜੁਗ ਚਰਨ ਬਿਸਾਲਾ ਨਖਨ ਕਰਾਲਾ, ਜੰਗਣ ਤਾਲਾ ਤਰੂ ਜਥਾ। ਦੇਵੀ ਦੇ ਸਰੂਪ ਦਾ ਵਰਣਨ ਕਰ ਰਹੇ ਨੇ ਕਵੀ ਸੰਤੋਖ ਸਿੰਘ ਜੀ। ਕਵੀ ਜੀ ਲਿਖਦੇ ਨੇ ਜੁਗ ਚਰਨ ਬਿਸਾਲਾ, ਦੋ ਵੱਡੇ ਵੱਡੇ ਬਹੁਤ ਵਿਸ਼ਾਲ ਪੈਰ ਨੇ, ਨਖਣ ਕਿਰਾਲਾ ਜਿਹੜੇ ਨੌ ਨੇ ਉਹ ਬਹੁਤ ਹੀ ਜ਼ਿਆਦਾ ਭਿਆਨਕ ਤੇ ਲੰਮੇ ਲੰਮੇ ਵਧਾਏ ਹੋਏ ਨੇ। ਜੰਗਣ ਤਾਲਾ ਤਰੂ ਜਥਾ, ਕਹਿਣ ਤੋਂ ਭਾਵ ਇਹ ਕਿ ਤਾੜ ਬ੍ਰਿਛ ਵਾਂਗ ਜੰਗਾਂ ਨੇ ਉਸਦੀਆਂ, ਲੱਤਾਂ ਨੇ ਮਜ਼ਬੂਤ। ਪ੍ਰਿਸ਼ਟੀ ਪਰ ਬਾਲਾ ਲਟਕੇ ਜਾਲਾ, ਦੀਰਘ ਕਾਲਾ ਰੰਗ ਸਜਾ। ਇਸ ਤੋਂ ਇਲਾਵਾ ਲੱਕ ਦੇ ਉੱਤੇ ਜਿਹੜੇ ਵਾਲ ਨੇ ਉਹ ਲਮਕੇ ਨੇ, ਬੜੇ ਲੰਮੇ ਲੰਮੇ ਵਾਲ ਨੇ। ਦੀਰਘ ਕਾਲਾ ਰੰਗ ਸਜਾ, ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਕਾਲਾ ਉਸਦਾ ਰੰਗ ਹੈ। ਤਰ ਕੇ ਜਨ ਡਾਲਾ ਸੁੰਡ ਕੇ ਬਿਆਲਾ, ਕੈ ਬੜੇ ਬਿਆਲਾ ਅਸ਼ਟ ਭੁਜਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਸ਼ਟ ਭੁਜਾ, ਇਹ ਜਿਹੜੀ ਦੇਵੀ ਹੈ ਇਹ ਹੈ ਅੱਠ ਬਾਹਾਂ ਵਾਲੀ। ਗਰ ਮੈਂ ਤਰ ਮਾਲਾ ਮੁੰਡਣ ਜਾਲਾ, ਬਹੁਤ ਕਰਾਲਾ ਦਾੜ ਬੜੀ। ਇਸ ਦੇ ਗਲੇ ਦੇ ਵਿੱਚ ਖੋਪੜੀਆਂ ਦੀ ਜਿਹੜੀ ਮਾਲਾ ਹੈ ਉਹ ਪਹਿਨੀ ਹੋਈ ਹੈ, ਭਾਵ ਕੇ ਗਲੇ ਦੇ ਵਿੱਚ ਸਿਰਾਂ ਦੀ ਮਾਲਾ ਇਸ ਨੇ ਪਹਿਨੀ ਹੋਈ ਹੈ। ਬਹੁਤ ਕਰਾਲਾ, ਬੜੀ ਭਿਆਨਕ ਲੱਗ ਰਹੀ ਹੈ। ਦਾੜ ਬਿਸਾਲਾ ਦੰਤਨ ਕੀ ਪਾਲਾ, ਭਾਵ ਕੇ ਦਾੜਾਂ ਬਹੁਤ ਵੱਡੀਆਂ ਵੱਡੀਆਂ ਨੇ, ਦੰਤਾਂ ਦੀਆਂ ਭਾਵ ਕੇ ਦੰਦਾਂ ਦੀਆਂ ਜਿਹੜੀਆਂ ਪਾਲਾਂ ਨੇ ਕਤਾਰਾਂ ਨੇ ਉਹ ਬੜੀਆਂ ਬੇਰ ਟੰਗੀਆਂ ਨੇ। ਪ੍ਰਕੁਟੀ ਚੜ ਪਾਲਾ ਲੋਚਣ ਲਾਲਾ, ਸੀਸ ਬਿਸਾਲਾ ਬਾਲ ਮਹਾ। ਜਿਹੜੇ ਪ੍ਰਵਟੇ ਨੇ ਇੰਨੇ ਜ਼ਿਆਦਾ ਟੇਢੇ ਹੋ ਕੇ ਉਤਾਂਹ ਨੂੰ ਚੜੇ ਹੋਏ ਨੇ ਜਿਵੇਂ ਮੱਥੇ ਦੇ ਨਾਲ ਹੀ ਲੱਗੇ ਹੋਣ। ਲਾਲ ਸੁਰਖ ਅੱਖਾਂ ਨੇ, ਸੀਸ ਬਿਸਾਲਾ ਬਹੁਤ ਵੱਡਾ ਸਾਰਾ ਸਿਰ ਹੈ, ਬਾਲ ਮਹਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਸਿਰ ਵੱਡਾ ਹੈ ਤੇ ਵਾਲ ਲੰਮੇ ਲੰਮੇ। ਤਨ ਸਭ ਬਿਕਰਾਲਾ ਦਿਸ਼ਾ ਪਟ ਵਾਲਾ, ਕਰ ਕਰ ਵਾਲਾ ਲਾਹ ਲਹਾ। ਜਿਹੜਾ ਤਨ ਹੈ ਉਹ ਬਹੁਤ ਹੀ ਭਿਆਨਕ ਹੈ, ਦਿਸ਼ ਪਟ ਵਾਲਾ। ਇਸ ਤੋਂ ਇਲਾਵਾ ਕਵੀ ਜੀ ਨੇ ਦੁਬਾਰਾ ਇਸ ਗੱਲ ਦਾ ਜ਼ਿਕਰ ਕੀਤਾ ਹੈ, ਦਿਸ਼ ਪਟ ਵਾਲਾ। ਪਟ ਤੋਂ ਭਾਵ ਕੱਪੜੇ, ਭਾਵ ਕੇ ਦਿਸ਼ਾਵਾਂ ਦੇ ਕੱਪੜੇ ਨੇ, ਭਾਵ ਕੇ ਦੇਵੀ ਨਗਨ। ਗਣ ਜੋਗਣ ਸੰਗਾ ਤਨ ਜਿਨ ਨੰਗਾ, ਮਹਾ ਕੁਰੰਗਾ ਨਾਚਤ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਾਰੀਆਂ ਜੋਗਣੀਆਂ ਇਸ ਦੇ ਨਾਲ ਨੇ, ਸਰੀਰ ਨੰਗਾ ਹੈ। ਇਸ ਤੋਂ ਇਲਾਵਾ ਉਹ ਜਿਹੜੀਆਂ ਜੋਗਣੀਆਂ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਵੀ ਭੈੜੇ ਰੰਗ ਵਾਲੀਆਂ ਨੇ ਤੇ ਨਾਚ ਕਰਦੀਆਂ ਨੇ। ਬਹੁ ਭੂਤ ਸੁਪ੍ਰੇਤਾ ਕੇਤਕ ਕੇਤਾ, ਗਹਿ ਕਰ ਲੇਤਾ ਮਾਚਤ ਹੈ। ਜੋਗਣੀਆਂ ਤੋਂ ਇਲਾਵਾ ਬਹੁਤੇ ਸਾਰੇ ਭੂਤ ਪ੍ਰੇਤ ਵੀ ਉਸ ਦੇ ਨਾਲ ਨੇ। ਗਹਿ ਕਰ ਲੇਤਾ ਮਾਚਤ ਹੈ, ਕਹਿਣ ਤੋਂ ਭਾਵ ਇਹ ਹੈ ਕਿ ਕਿਤਨਿਆਂ ਦੇ ਹੱਥਾਂ ਦੇ ਵਿੱਚ ਝੰਡੀਆਂ ਫੜੀਆਂ ਹੋਈਆਂ ਨੇ ਤੇ ਬਹੁਤ ਜ਼ਿਆਦਾ ਉਹ ਸ਼ੋਰ ਮਚਾਉਂਦੇ ਨੇ। ਮੁਖ ਹੜ ਹੜ ਹਾਸੈ ਬਾਕ ਪ੍ਰਕਾਸ਼ੈ, ਫਿਰ ਚੌ ਪਾਸੈ ਕ੍ਰੀੜ ਕਰੈ। ਹੜ ਹੜ ਦੀ ਆਵਾਜ਼ ਦੇ ਨਾਲ ਉਹ ਠਹਾਕੇ ਦੇ ਨਾਲ ਹੱਸਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਚਾਰੇ ਪਾਸੇ ਫਿਰ ਕੇ ਉਹ ਬੜੀ ਕ੍ਰੀੜਾ ਕਰਦੇ ਨੇ। ਬਹੁ ਬੀਰ ਬਿਲਾਸੈ ਦੋਏ ਪਚਾਸੈ, ਅਗਰ ਪ੍ਰਵਾਸੈ ਮੋਦ ਤਰੈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੀਰ ਦੋਏ ਪਚਾਸੈ, ਭਾਵ ਕੇ 52 ਬੀਰ ਵੀ ਇਸ ਦੇਵੀ ਦੇ ਨਾਲ ਨੇ, ਜਿਹੜੇ ਕਿ ਅੱਗੇ ਪ੍ਰਕਾਸ਼ਦੇ ਹਨ। ਬਹੁਤ ਜ਼ਿਆਦਾ ਮੋਦ ਨੂੰ ਧਰਿਆ ਹੋਇਆ, ਖੁਸ਼ੀ ਨੂੰ ਧਾਰਨ ਕੀਤਾ ਹੋਇਆ। ਕਰਤੀ ਪੁੰਮ ਚਾਲਾ ਸੈਲ ਬਿਸਾਲਾ, ਸ਼ਿੰਗਰੂ ਤਾਲਾ ਫੋਰਤ ਹੈ। ਭਾਵ ਕੇ ਭੁਚਾਲ ਆ ਰਿਹਾ ਹੈ, ਜਿਹੜੇ ਪਹਾੜ ਨੇ ਉਹ ਹਿੱਲ ਰਹੇ ਨੇ ਤੇ ਪਹਾੜ ਦੀਆਂ ਜਿਹੜੀਆਂ ਉੱਚੀਆਂ ਚੋਟੀਆਂ ਨੇ ਉਹ ਇਧਰ ਉਧਰ ਡਿੱਗ ਰਹੀਆਂ ਨੇ। ਗਰਜਤ ਰਵ ਪਾਰੀ ਭੀਖਣਕਾਰੀ, ਗਣਨ ਅਗਾਰੀ ਤੋਰਤ ਹੈ। ਭਾਵ ਕੇ ਆਕਾਸ਼ ਦੇ ਵਿੱਚੋਂ ਬਹੁਤ ਭਿਆਨਕ ਤੇ ਜ਼ੋਰਦਾਰ ਆਵਾਜ਼ ਆ ਰਹੀ ਹੈ, ਗਣਨ ਅਗਾਰੀ ਤੋਰਤ ਹੈ। ਇਸ ਤੋਂ ਇਲਾਵਾ ਕਾਲੀ ਆਪਣੇ ਗਣਾਂ ਨੂੰ ਅੱਗੇ ਤੋਰ ਰਹੀ ਹੈ। ਜਿੱਤ ਕੇ ਤਦਮ ਕੰਤੀ ਜਾਲ ਬਵੰਤੀ ਭੈ ਬਰ ਦੰਤੀ ਆਵਤ ਹੈ। ਜਿੱਧਰ ਕਿੱਧਰ ਬਹੁਤ ਜ਼ਿਆਦਾ ਬਿਜਲੀ ਚਮਕਦੀ ਹੈ, ਇਸ ਤੋਂ ਇਲਾਵਾ ਮੂੰਹ ਦੇ ਵਿੱਚੋਂ ਅਗਨੀ ਸੁੱਟ ਰਹੀ ਹੈ। ਭੈ ਬਰਦੰਤੀ ਭਾਵ ਕੇ ਬਹੁਤ ਜ਼ਿਆਦਾ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਡਰਾਉਣ ਦਾ ਯਤਨ ਕਰ ਰਹੀ ਹੋਵੇ, ਅੱਗੇ ਦੇ ਅੱਗੇ ਵਧ ਰਹੀ। ਕਿਲਕਤ ਕਿਲਕਾਰੀ ਡਾਕਣ ਡਾਰੀ ਬੇਗ ਜੋ ਤਾਰੀ ਪਾਵਤ ਹੈ। ਭਾਵ ਕੇ ਡੈਣਾ ਦੀ ਡਾਰ ਬਹੁਤ ਵੱਡੀ ਹੈ, ਜਿਹੜੀ ਕਿ ਕਿਲਕਾਰੀਆਂ ਮਾਰਦੀ ਹੋਈ ਬਹੁਤ ਸ਼ੋਰ ਗੁਲ ਮਚਾ ਰਹੀ ਹੈ। ਭਾਵ ਕੇ ਬੜੀ ਧਮਾਲ ਪਾਉਂਦੀ ਹੈ ਇਹ ਡੈਣਾ ਦੀ ਜਿਹੜੀ ਡਾਰ। ਭੀਮ ਪੇਖ ਤੇ ਪੈਹਰਾ ਗਿਰ ਕੇ ਸਿਰ ਪਰ ਆਏ, ਖਰੀ ਭਈ ਬ੍ਰਹ ਬਰੂਹ ਵਿੱਚ ਉੱਚੇ ਕਹਿਓ ਸੁਣਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਿਆਨਕ ਰੂਪ ਵਾਲੀ ਭੈ ਦਾਇਕ, ਜਾਂ ਫਿਰ ਇਹ ਵੀ ਅਰਥ ਲਾਇਆ ਜਾ ਸਕਦਾ ਕਿ ਭੈ ਨੂੰ ਹਰਨ ਵਾਲੀ, ਭੈ ਨੂੰ ਦੂਰ ਕਰਨ ਵਾਲੀ ਐਸੀ ਜਿਹੜੀ ਦੇਵੀ ਹੈ, ਉਹ ਪਹਾੜ ਦੀ ਚੋਟੀ ਤੇ ਆ ਕੇ ਸਥਿਤ ਹੋਈ ਹੈ। ਖਰੀ ਭਈ ਆਣ ਕੇ ਖੜੀ ਹੋਈ, ਬਰਮ ਬਰੂਹ ਬਾਚੀ ਉੱਚੋ ਕਹਿਓ ਸੁਣਾਏ। ਉਸਨੇ ਇਹ ਆਵਾਜ਼ ਆਖੀ ਹੈ, ਬਰਮ ਬਰੂਹ ਕਹਿਣ ਤੋਂ ਭਾਵ ਇਹ ਆਵਾਜ਼ ਆਈ ਹੈ ਵਰਦਾਨ ਮੰਗ। ਜੈ ਜਗਦੰਬਾ ਕਹਿ ਗੁਰ ਖਰੇ, ਸਕਲ ਰੂਪ ਕੋ ਦੇਖਣ ਕਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਜੈ ਜਗਦੰਬਾ, ਇਸ ਤਰ੍ਹਾਂ ਕਹਿੰਦੇ ਹੋਏ ਸਤਿਗੁਰੂ ਜੀ ਉੱਠ ਕੇ ਖੜੇ ਹੋ ਗਏ ਨੇ। ਸਕਲ ਰੂਪ ਕੋ ਦੇਖਣ ਕਰੇ, ਉਸ ਦੇਵੀ ਦੇ ਭਿਆਨਕ ਸਾਰੇ ਸਰੂਪ ਨੂੰ ਸਤਿਗੁਰਾਂ ਨੇ ਦੇਖਿਆ। ਏਕ ਬਾਰ ਨਖ ਸਿਖ ਤੇਰ ਨਵੋ ਕਰਤ ਚਖ ਮੀਚੇ ਫੇਰ। ਇੱਕ ਵਾਰੀ ਸਤਿਗੁਰਾਂ ਨੇ ਨਵਾਂ ਤੋਂ ਲੈ ਕੇ ਸਿਰ ਦੀ ਚੋਟੀ ਦੇ ਤੱਕ ਦੇਵੀ ਨੂੰ ਦੇਖਿਆ, ਫਿਰ ਕਵੀ ਜੀ ਲਿਖਦੇ ਨੇ ਨਮੋ ਕਰਤ ਚਖ ਮੀਚੇ ਫੇਰ, ਨਮਸਕਾਰ ਕੀਤੀ ਹੈ ਤੇ ਫਿਰ ਸਤਿਗੁਰਾਂ ਨੇ ਆਪਣੇ ਨੇਤਰ ਬੰਦ ਕਰ ਲਏ। ਹੱਥ ਜੋਰ ਸਨ ਮੁਖ ਹੀ ਰਹੇ, ਹਿਰਦੈ ਮਨੋਰਥ ਦੇਵੀ ਲਹੇ। ਬਰਮ ਬਰੂਹ ਆਖਿਆ ਸੀ, ਜਿਹਦਾ ਮਤਲਬ ਸੀ ਵਰਦਾਨ ਮੰਗ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਖਾਂ ਸਤਿਗੁਰਾਂ ਨੇ ਬੰਦ ਕਰ ਲਈਆਂ, ਹੱਥ ਜੋੜ ਕੇ ਸਾਹਮਣੇ ਖਲੋਤੇ ਰਹੇ ਪਰ ਕੋਈ ਬਚਨ ਨਾ ਕੀਤਾ। ਹਿਰਦੈ ਮਨੋਰਥ ਦੇਵੀ ਲਹੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿਰਦੈ ਦਾ ਮਨੋਰਥ ਦੇਵੀ ਨੇ ਮਾਨੋ ਜਾਣ ਲਏ। ਪਲਟਿਓ ਚਤਰ ਪੁਜੀ ਪੁਣ ਰੂਪ, ਕੰਚਨ ਬਰਨੀ ਪਈ ਅਨੂਪ। ਉਸੇ ਵੇਲੇ ਦੇਵੀ ਨੇ ਆਪਣੇ ਸਰੀਰ ਦੇ ਵਿੱਚ ਬਦਲਾਵ ਕਰ ਲਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਤਰਭੁਜੀ ਬਣ ਗਈ ਹੈ, ਜਿਸ ਦੇਵੀ ਦੀਆਂ ਚਾਰ ਬਾਹਾਂ ਨੇ, ਦੁਰਗਾ ਤੋਂ ਭਾਵ ਹੈ ਕਿ ਦੁਰਗਾ ਦੇ ਸਰੂਪ ਦੇ ਵਿੱਚ ਤਬਦੀਲ ਹੋ ਗਈ। ਕੰਚਨ ਬਰਨੀ ਭਈ ਅਨੂਪ, ਕੰਚਨ ਵਰਗਾ ਸੋਹਣੇ ਵਰਗਾ ਰੰਗ ਹੈ ਜਿਹੜੀ ਬੜੀ ਅਨੋਖੀ। ਚੜੀ ਸਿੰਘ ਪਰ ਆਯਦ ਤਰੇ, ਚਾਰ ਚੰਦਰ ਪਾਲਾ ਛਬ ਪਰੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਦੇ ਉੱਤੇ ਚੜੀ ਹੋਈ ਹੈ ਸ਼ਸਤਰਾਂ ਦੀ ਧਾਰਨੀ ਹੈ, ਭਾਵ ਕੇ ਸ਼ੇਰ ਦੀ ਸਵਾਰੀ ਹੈ। ਚਾਰ ਚੰਦਰ ਪਾਲਾ ਛਬ ਪਰੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਹਣਾ ਚੰਦਰਮਾ ਮੱਥੇ ਦੇ ਵਿੱਚ ਛਵੀ ਨੂੰ ਬਹੁਤ ਹੀ ਜ਼ਿਆਦਾ ਭਰ ਰਿਹਾ। ਮਾਂਗ ਪੁੱਤਰ ਦੇਵੀ ਅਬ ਤੋਹੀ, ਸੇਵਾ ਕਰ ਤੇਰੇ ਜਾਇਓ ਮੋਹੀ। ਸਰੀਰ ਦੇ ਵਿੱਚ ਬਦਲਾਵ ਕਰਕੇ ਚਤਰਭੁਜੀ ਬਣ ਕੇ ਦੁਬਾਰਾ ਫੇਰ ਆਖਿਆ, ਮਾਂਗ ਪੁੱਤਰ ਦੇਵੋ ਅਬ ਤੋਹੀ, ਹੇ ਪੁੱਤਰ ਮੇਰੇ ਤੋਂ ਵਰਦਾਨ ਮੰਗ ਤਾਂ ਕਿ ਮੈਂ ਤੈਨੂੰ ਵਰਦਾਨ ਦੇਵਾਂ। ਸੇਵਾ ਕਰ ਤੇਰੇ ਜਾਇਓ ਮੋਹੀ, ਤੂੰ ਸੇਵਾ ਕਰਕੇ ਮੈਨੂੰ ਰਿਝਾ ਲਿਆ, ਮੈਨੂੰ ਪ੍ਰਸੰਨ ਕਰ ਲਿਆ। ਪ੍ਰਥਮ ਪ੍ਰਤਗਿਆ ਸਿਮਰੋ ਸੋਏ, ਚਾਹੋ ਸੋ ਕਰੋ ਸੰਪੂਰਨ ਹੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਦੇਵੀ ਨੇ ਆਖਿਆ ਕਿ ਪਹਿਲਾਂ ਕੀਤੀ ਹੋਈ ਜਿਹੜੀ ਪ੍ਰਤਿਗਿਆ ਹੈ ਉਸ ਨੂੰ ਯਾਦ ਕਰ, ਚਾਹੋ ਸੋ ਕਰੋ ਸੰਪੂਰਨ ਸੋਈ, ਭਾਵ ਕੇ ਜੋ ਚਾਹ ਕਰੇਗਾ ਉਹ ਤੇਰੀ ਚਾਹ ਮੈਂ ਸੰਪੂਰਨ ਕਰਾਂਗੀ, ਪੂਰੀ ਕਰਾਂਗੀ। ਮ੍ਰਿਦ ਬਚ ਮੋਦ ਪਰੇ ਸੁਣ ਫੇਰਾ, ਖੋਲ ਬਿਲੋਚਣ ਦਰਸ਼ਨ ਹੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕੋਮਲ ਤੇ ਮਿੱਠੇ ਲਫ਼ਜ਼ ਸਤਿਗੁਰਾਂ ਦੇ ਕੰਨਾਂ ਦੇ ਵਿੱਚ ਪਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਆਪਣਿਆਂ ਨੇਤਰਾਂ ਨੂੰ ਖੋਲਿਆ ਤੇ ਦਰਸ਼ਨ ਕੀਤਾ ਉਸ ਚਤੁਰਭੁਜੀ ਦਾ। ਦਿਓ ਬਰ ਮਾਤਾ ਪੰਥ ਉਪਾਵੋ, ਤੁਰਕ ਰਾਜ ਕੋ ਤੇਜ ਖਪਾਵੋ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਮੰਗਿਆ, ਕਹਿੰਦੇ ਦਿਓ ਬਰ ਮਾਤਾ ਪੰਥ ਉਪਾਵ, ਹੇ ਮਾਤਾ ਮੈਨੂੰ ਇਹ ਵਰਦਾਨ ਦੇ ਕਿ ਮੈਂ ਆਪਣੇ ਪੰਥ ਦੀ ਸਿਰਜਣਾ ਕਰਾਂ। ਤੁਰਕ ਰਾਜ ਕੋ ਤੇਜ ਖਪਾਵ, ਤੇਜ ਰਾ ਤੁਰਕਾਂ ਦਾ ਰਾਜ ਬਹੁਤ ਜ਼ਿਆਦਾ ਤਪਿਆ ਹੋਇਆ, ਇਹਨੂੰ ਖਪਾ ਦਿਆਂ, ਇਹਨੂੰ ਖਤਮ ਕਰ ਦਿਆਂ। ਹਿੰਦ ਧਰਮ ਨਿਤ ਹੋਏ ਬਿਨਾਸ਼ੇ, ਜਿਹ ਬਚਾਏ ਪੁਣ ਕਰੋ ਪ੍ਰਕਾਸ਼ੇ। ਹਿੰਦੂ ਧਰਮ ਨਿਤ ਬਹੁਤ ਜ਼ਿਆਦਾ ਵਿਨਾਸ਼ ਹੁੰਦਾ ਜਾਂਦਾ ਹੈ, ਇਸ ਦਾ ਬਚਾ ਕਰਕੇ ਤੇ ਫਿਰ ਮੈਂ ਆਪਣੇ ਪੰਥ ਦਾ ਵੱਡਾ ਪ੍ਰਕਾਸ਼ ਕਰਾਂ। ਤੁਮ ਕਰਤੇ ਅਸ ਆਯਦ ਪਾਵੋ, ਜਿਹ ਪਖਾਰ ਨਿਜ ਪੰਥ ਪਿਲਾਵੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਇਹ ਵੀ ਵਰਦਾਨ ਮੰਗਿਆ ਕਿ ਹੇ ਦੇਵੀ, ਤੇਰੇ ਹੱਥ ਤੋਂ ਮੈਂ ਇੱਕ ਐਸਾ ਸ਼ਸਤਰ ਪ੍ਰਾਪਤ ਕਰਨਾ ਚਾਹੁੰਦਾ, ਜਿਸ ਸ਼ਸਤਰ ਨੂੰ ਹਥਿਆਰ ਨੂੰ ਪਖਾਰ ਕੇ ਧੋ ਕੇ ਮੈਂ ਆਪਣੇ ਪੰਥ ਨੂੰ ਪਿਲਾ ਦੇ।
ਜਿਸ ਤੇ ਤਾਰੈ ਤੇਜ ਕਰਾਲਾ, ਜੀਤੈ ਸ਼ਤਰਣ ਬਲੀ ਵਿਸਾਲਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਕਰਕੇ ਬੜਾ ਵੱਡਾ ਮੇਰੇ ਪੰਥ ਦਾ ਤੇਜ ਹੋਵੇ ਤੇ ਵੈਰੀਆਂ ਨੂੰ, ਸ਼ਤਰੂਆਂ ਨੂੰ, ਉਹ ਬਲੀ ਵਿਸਾਲਾ ਨੂੰ ਜਿੱਤ ਲਵੇ।
ਸਾਦਾ ਸਹਾਇ ਪੰਥ ਕੀ ਕੀਜੈ, ਦਿਨ ਪ੍ਰਤੀ ਵਧੈ ਇਹੀ ਬਰ ਦੀਜੈ।
ਸਦਾ ਮੇਰੇ ਪੰਥ ਦੀ ਤੁਸੀਂ ਸਹਾਇਤਾ ਕਰੋ, ਦਿਨ ਪ੍ਰਤੀ ਦਿਨ ਮੇਰਾ ਪੰਥ ਵਧੇ ਇਹੀ ਬਰ ਦੀਜੈ। ਹੇ ਦੇਵੀ, ਮੈਨੂੰ ਤੁਸੀਂ ਇਹ ਵਰਦਾਨ ਦਿਓ।
ਤੋਹ ਚਰਿੱਤਰ ਬਸੈ ਮਨ ਮੇਰੇ, ਸਿਮਰੋ ਜਿਨ ਕੋ ਸਾਂਝ ਸਵੇਰੇ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਜਿਹੜੇ ਕੌਤਕ ਨੇ, ਜਿਹੜੇ ਤੇਰੇ ਚਰਿੱਤਰ ਨੇ, ਉਹ ਹਮੇਸ਼ਾ ਹੀ ਮੇਰੇ ਮਨ ਦੇ ਵਿੱਚ ਵਸੇ ਰਹਿਣ। ਸਿਮਰੋ ਜਿਨ ਕੋ ਸਾਂਝ ਸਵੇਰੇ, ਮੈਂ ਸਵੇਰੇ ਤੇ ਸ਼ਾਮ ਜਿਨ੍ਹਾਂ ਨੂੰ ਹਮੇਸ਼ਾ ਯਾਦ ਕਰਦਾ ਰਹਾਂ।
ਰਚਨ ਪੰਥ ਯਾਰ ਤੁਰ ਕਣ ਖੋਏ, ਕਰੋ ਕਿਰਪਾ ਬਰ ਦੀਜੈ ਦੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਹੇ ਦੇਵੀ, ਮੁੱਖ ਰੂਪ ਦੇ ਵਿੱਚ ਮੈਨੂੰ ਦੋ ਵਰਦਾਨ ਦੇ, ਇੱਕ ਤੇ ਹੈ ਕਿ ਪੰਥ ਦੀ ਰਚਨਾ ਕਰਾਂ ਤੇ ਦੂਸਰਾ ਵਰਦਾਨ ਹੈ ਕਿ ਤੁਰਕਾਂ ਦਾ ਖਾਤਮਾ ਕਰਾਂ। ਮੁੱਖ ਰੂਪ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਵੀ ਤੋਂ ਇਹ ਦੋ ਜਿਹੜੇ ਵਰਦਾਨ ਨੇ ਉਹ ਮੰਗੇ ਨੇ। ਇਸ ਤੋਂ ਇਲਾਵਾ ਵਰਦਾਨ ਤੇ ਬਹੁਤ ਸਾਰੇ ਮੰਗੇ ਜਿਨ੍ਹਾਂ ਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਖੁਲਾਸਾ ਵੀ ਕੀਤਾ। ਉਗਰ ਗ੍ਰੰਥੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਮੰਗਿਆ ਉਹ ਸਤਿਗੁਰਾਂ ਨੇ ਆਪ ਹੀ ਬਿਆਨ ਕੀਤਾ। ਮੈਂ ਸਤਿਗੁਰਾਂ ਦੀ ਬਾਣੀ ਉਗਰ ਗ੍ਰੰਥੀ ਦੇ ਹਵਾਲੇ ਦੇਵਾਂਗਾ ਕਿ ਸਤਿਗੁਰਾਂ ਨੇ ਕੀ ਕੁਝ ਮੰਗਿਆ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਤੁਹੀ ਜਗ ਸਕਲ ਮੈਂ ਰਮੰਤੀ ਅਨੁਪੰਗ, ਮਹਾ ਮੂੜ ਹੋ ਦਾਸ ਦਾਸਨ ਤਿਹਾਰਾ। ਸਤਿਗੁਰੂ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ, ਤੁਹੀ ਜਗ ਸਕਲ ਮੈਂ ਰਮੰਤੀ ਅਨੁਪੰਗ, ਮਹਾ ਮੂੜ ਹੋ ਦਾਸ ਦਾਸਨ ਤਿਹਾਰਾ, ਪਕੜ ਬਾਂਹ ਪੌਜਲ ਕਰੋ ਪਾਰਾ, ਫਤਿਹ ਡੰਕ ਬਾਜੈ ਕਿਰਪਾ ਜਿਉ ਕਰੀਜੈ, ਯਹੀ ਬਾਰਤਾ ਦਾਸ ਕੀ ਨਿਤ ਸੁਣੀਜੈ, ਕਰੋ ਹੁਕਮ ਆਪਣਾ ਸਭੈ ਦੁਸ਼ਟ ਘਾਉ, ਤੁਰਕ ਹਿੰਦ ਕਾ ਸਕਲ ਝਗੜਾ ਮਿਟਾਉ। ਸਤਿਗੁਰੂ ਜੀ ਇਸ ਤਰ੍ਹਾਂ ਬਚਨ ਕਰ ਰਹੇ ਨੇ,
ਕਰੋ ਹੁਕਮ ਆਪਣਾ ਸਭੈ ਦੁਸ਼ਟ ਘਾਉ, ਤੁਰਕ ਹਿੰਦ ਕਾ ਸਕਲ ਝਗੜਾ ਮਿਟਾਉ, ਅਗਮ ਸੂਰ ਬੀਰੇ ਉਠੈ ਸਿੰਘ ਯੋਧਾ, ਪਕੜ ਤੁਰਕ ਗਣ ਕੋ ਕਰੈ ਵੈ ਨਿਰੋਧਾ, ਸਕਲ ਜਗਤ ਮੋ ਖਾਲਸਾ ਪੰਥ ਗਾਜੈ, ਜਗੈ ਧਰਮ ਹਿੰਦਨ ਤੁਰਕ ਦੁੰਦ ਭਾਜੈ। ਅੱਗੇ ਜਾ ਕੇ ਸਤਿਗੁਰੂ ਜੀ ਲਿਖਦੇ ਨੇ, ਸੁਣੋ ਤੁਮ ਭਵਾਨੀ ਹਮਨ ਕੀ ਪੁਕਾਰੇ, ਕਰੋ ਦਾਸ ਪਰ ਮਿਹਰ ਅਪਰੰਗ ਅਪਾਰੇ। ਇਹ ਦੇਵੀ ਮੇਰੀ ਪ੍ਰਾਰਥਨਾ ਸੁਣ ਤੇ ਮੇਰੇ ਤੇ ਮਿਹਰ ਕਰ। ਅੱਗੇ ਜਾ ਕੇ ਸਤਿਗੁਰੂ ਜੀ ਲਿਖਦੇ ਨੇ, ਯਹੀ ਦਾਨ ਮੰਗੋ ਕਰੋ ਜੈ ਹਮਾਰੀ, ਸਭੈ ਦੁਸ਼ਟ ਦੈਤਾ ਖਪੈ ਛਿਨ ਮਜਾਰੀ। ਇਹੀ ਵਰ ਮੰਗਦਾ ਹਾਂ ਕਿ ਮੇਰੀ ਸਹਾਇਤਾ ਕਰ, ਸਭੈ ਦੁਸ਼ਟ ਦੈਤਾ ਖਪੈ ਛਿਨ ਮਜਾਰੀ, ਇੱਕ ਛਿਨ ਦੇ ਵਿੱਚ ਮੇਰੇ ਵੈਰੀਆਂ ਦਾ ਨਾਸ ਹੋ ਜਾਵੇ। ਅੱਗੇ ਜਾ ਕੇ ਸਤਿਗੁਰੂ ਜੀ ਲਿਖਦੇ ਨੇ, ਹਮਨ ਬੈਰੀਅਨ ਕੋ ਪਕੜ ਘਾਤ ਕੀਜੈ, ਤਬੈ ਦਾਸ ਗੋਵਿੰਦ ਕਾ ਮਨ ਪਤੀਜੈ। ਦੇਵੀ ਜਦੋਂ ਮੇਰੇ ਵੈਰੀਆਂ ਦਾ ਪਕੜ ਕੇ ਘਾਤ ਕਰ ਦੇਣਗੀ, ਤਬੈ ਦਾਸ ਗੋਵਿੰਦ ਕਾ ਮਨ ਪਤੀਜੈ, ਉਸ ਵੇਲੇ ਤੇਰੇ ਦਾਸ ਗੋਵਿੰਦ ਦਾ ਮਨ ਪਤੀਜੇਗਾ, ਮਨ ਪ੍ਰਸੰਨ ਹੋਵੇਗਾ। ਹਮਨ ਬੈਰੀਅਨ ਕੋ ਪਕੜ ਘਾਤ ਕੀਜੈ, ਤਬੈ ਦਾਸ ਗੋਵਿੰਦ ਕਾ ਮਨ ਪਤੀਜੈ, ਤੁਹੀ ਆਸ ਪੂਰਨ ਜਗਤ ਗੁਰ ਭਵਾਨੀ, ਛਤਰ ਛੀਨ ਮੁਗਲਨ ਕਰੋ ਬੇਗ ਫਾਨੀ, ਸਕਲ ਹਿੰਦ ਸਿਉ ਤੁਰਕ ਦੁਸ਼ਟਾ ਬੇਦਾਰੋ, ਧਰਮ ਕੀ ਤੁਜਾ ਕਉ ਜਗਤ ਮੈਂ ਚੁਲਾਰੋ, ਦੋਹੋ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁੜ ਤੀਸਰਾ ਪੰਥ ਕੀਜੈ ਪ੍ਰਧਾਨੀ। ਇਹ ਜਿਹੜੀਆਂ ਤੁਕਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਵੀ ਆਉਂਦੀਆਂ ਨੇ। ਯਹੀ ਦੇਹੋ ਆਗਿਆ ਤੁਰਕਣ ਗਹਿ ਖਪਾਉ, ਗਉ ਘਾਤ ਕਾ ਦੋਖ ਜਗ ਸਿਉ ਮਿਟਾਉ। ਇਹੀ ਵਰਦਾਨ ਦੇ ਕਿ ਤੁਰਕਾਂ ਨੂੰ ਫੜ ਕੇ ਮਾਰਦਿਆਂ ਤੇ ਗਊ ਘਾਤ ਜਿਹੜੇ ਕਰਦੇ ਨੇ ਉਹਨਾਂ ਦੋਖੀਆਂ ਦਾ ਨਾਸ ਕਰਦਿਆਂ, ਇਸ ਗਊ ਘਾਤ ਦੇ ਜਿਹੜੇ ਜ਼ੁਲਮ ਨੇ ਇਹਨਾਂ ਨੂੰ ਜੱਗ ਦੇ ਵਿੱਚੋਂ ਖਤਮ ਹੀ ਕਰਦਿਆਂ। ਯਹੀ ਦੇਹ ਆਗਿਆ ਤੁਰਕਣ ਗਹਿ ਖਪਾਉ, ਗਊ ਘਾਤ ਕਾ ਦੋਖ ਜਗ ਸਿਉ ਮਿਟਾਉ। ਅੱਗੇ ਸਤਿਗੁਰੂ ਜੀ ਜਾ ਕੇ ਲਿਖਦੇ ਨੇ, ਯਹੀ ਆਸ ਪੂਰਨ ਕਰੋ ਤੁਮ ਹਮਾਰੀ, ਮਿਟੈ ਕਸ਼ਟ ਗਵਨ ਛੁਟੈ ਖੇਦ ਪਾਰੀ। ਮੇਰੀ ਇਹੀ ਆਸ਼ਾ ਤੂੰ ਪੂਰੀ ਕਰ ਕਿ ਜਿਹੜਾ ਗਊਆਂ ਦਾ ਕਸ਼ਟ ਹੈ ਉਹ ਖਤਮ ਹੋ ਜਾਵੇ, ਜਿਹੜਾ ਉਹਨਾਂ ਨੂੰ ਖੇਦ ਆਉਂਦਾ ਉਹ ਸਾਰੇ ਦਾ ਸਾਰਾ ਖਤਮ ਹੋ ਜਾਵੇ। ਫਤਿਹ ਸਤਿਗੁਰੂ ਕੀ ਜਗਤ ਸਿਉ ਬਲਾਉ, ਸ਼ਬਦ ਵਾਹ ਵਾਹ ਦ੍ਰਿੜਾਉ, ਕਰੋ ਖਾਲਸਾ ਪੰਥ ਤੀਸਰਾ ਪ੍ਰਵੇਸ਼ਾ। ਇਸ ਤਰੀਕੇ ਦੇ ਨਾਲ ਤੀਸਰਾ ਜਿਹੜਾ ਪੰਥ ਖਾਲਸਾ ਹੈ ਉਹ ਮੈਂ ਪ੍ਰਗਟ ਕਰਾਂ। ਅੱਗੇ ਜਾ ਕੇ ਸਤਿਗੁਰੂ ਜੀ ਇਸੇ ਹੀ ਬਾਣੀ ਦੇ ਵਿੱਚ ਲਿਖਦੇ ਨੇ, ਨਾ ਛਾਡੋ ਕਹੋ ਦੁਸ਼ਟ ਅਸੁਰਨ ਨਿਸ਼ਾਨੀ, ਚਲੇ ਸਭ ਜਗਤ ਮੈਂ ਧਰਮ ਕੀ ਕਹਾਣੀ। ਧਰਮ ਦੀ ਕਹਾਣੀ ਚੱਲੇ, ਦੁਸ਼ਟਾਂ ਸਾਰਿਆਂ ਦਾ ਸੰਗਾਰ ਕਰ ਦੇਵਾਂ। ਅੱਗੇ ਲਿਖਦੇ ਨੇ, ਛਤਰ ਧਾਰੀਅਨ ਕੋ ਕਰੋ ਬੇਗ ਨਾਸਾ, ਆਪਣ ਦਾਸ ਕਾ ਦੇਖੀਓ ਤਬ ਤਮਾਸਾ। ਅੱਗੇ ਦੋਹਰੇ ਦੇ ਵਿੱਚ ਬਿਆਨ ਕਰਦੇ ਨੇ, ਤਬ ਖੜਗ ਤਮਾਸਾ ਦੇਖੀਐ ਹਰ ਦੁਰਗੈ ਅਵਿਨਾਸ਼, ਪਕੜ ਤੇਗ ਦੁਸ਼ਟਨ ਹਤੋਂ ਕਰੋ ਧਰਮ ਪ੍ਰਕਾਸ਼। ਅੱਗੇ ਜਾ ਕੇ ਮੈਂ ਇਸ ਤਰ੍ਹਾਂ ਕਰਾਂਗਾ, ਹਰ ਭਗਤ ਭਗਵਤੀ ਤਿਸੈ ਕੀ, ਜੋ ਰਣ ਧੀਰ ਧਰੇ ਤਿਹ ਅੰਗ ਸੰਗ ਤੁਮ ਲਾਗ ਰਹੋ, ਜੋ ਪਾਛੇ ਪਗ ਨਾ ਧਰੇ। ਭਾਵ ਕਿ ਇਸ ਤਰ੍ਹਾਂ ਦੇ ਕਰਤਵ ਮੈਂ ਵਰਦਾਨ ਦੇ ਨਾਲ ਕਰਾਂਗਾ। ਮੇਰਾ ਸਿਰ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਮੁੱਖ ਰੂਪ ਦੇ ਵਿੱਚ ਸਤਿਗੁਰਾਂ ਨੇ ਦੋ ਵਰਦਾਨ ਮੰਗੇ ਨੇ, ਇੱਕ ਆਪਣੇ ਪੰਥ ਦੇ ਵਾਸਤੇ ਤੇ ਦੂਸਰਾ ਤੁਰਕਾਂ ਦੇ ਖਾਤਮੇ ਦੇ ਵਾਸਤੇ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਕੁਝ ਬਿਆਨ ਕੀਤਾ, ਜਿਨ੍ਹਾਂ ਦੇ ਵਿੱਚੋਂ ਟੂਕ ਮਾਤਰ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ। ਇਮ ਸੁਣ ਹੱਸੀ ਬਾਕ ਸ਼ੁਭ ਕੀਨੋ, ਪੰਥ ਸਕੇਸ਼ ਪੁੱਤਰ ਮੈਂ ਦੀਨੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਇਹਨਾਂ ਵਾਕਾਂ ਨੂੰ ਸੁਣ ਕੇ ਦੇਵੀ ਹੱਸੀ। ਹੱਸ ਕੇ ਕਹਿੰਦੀ ਹੈ, ਪੰਥ ਸਕੇਸ਼ ਪੁੱਤਰ ਮੈਂ ਦੇਨੂੰ, ਹੇ ਪੁੱਤਰ ਸਮੇਤ ਕੇਸਾਂ ਦੇ ਮੈਂ ਤੈਨੂੰ ਪੰਥ ਦਿੰਦੀ ਹਾਂ। ਇਸ ਮੈਂ ਭੇਦ ਇਤਕ ਰਹਿ ਗਯੋ, ਪ੍ਰਥਮ ਦਰਸ ਦ੍ਰਿਗ ਮੀਚਤ ਪਾਇਓ। ਦੇਵੀ ਨੇ ਆਖਿਆ ਕਿ ਸਕੇਸ਼ਾਂ ਵਾਲਾ ਭਾਵ ਕੇ ਕੇਸਾਂ ਦੇ ਸਮੇਤ ਤੇਰਾ ਪੰਥ ਹੋਵੇਗਾ, ਪਰ ਦੇਵੀ ਨੇ ਨਾਲ ਦੀ ਨਾਲ ਇਹ ਵੀ ਆਖਿਆ, ਇਸ ਮੈਂ ਭੇਦ ਇਤਕ ਰਹਿ ਗਯੋ। ਦੇਵੀ ਕਹਿੰਦੀ ਹੈ, ਥੋੜਾ ਜਾ ਭੇਦ ਰਹਿ ਗਿਆ ਹੈ। ਪ੍ਰਥਮ ਦਰਸ ਦ੍ਰਿਗ ਮੀਚਤ ਪਾਇਓ, ਕਿ ਪਹਿਲੇ ਸਰੂਪ ਦਾ ਦਰਸ਼ਨ ਕਰਕੇ ਤੂੰ ਅੱਖਾਂ ਬੰਦ ਕਰ ਲਈਆਂ ਸਨ, ਅੱਖਾਂ ਮੀਟ ਲਈਆਂ ਸਨ। ਯਾਂ ਤੇ ਤੁਮ ਤਨ ਤਿਆਗਣ ਪਾਛੇ, ਚਾਲੀ ਬਰਸ ਬਿਤੈ ਜਬ ਆਛੇ। ਇਸ ਕਰਕੇ ਦੇਵੀ ਕਹਿੰਦੀ ਹੈ ਕਿ ਤੇਰੇ ਸਰੀਰ ਛੱਡਣ ਤੋਂ 40 ਵਰੇ ਪਿੱਛੋਂ फिर जरा तेज है ना वो बहुत ज्यादा प्रगट होवेगा क्योंकि तू अखां मीच लिया। आम तौर ते आपां कहावत वरत देने आ कि फलाना अखां मीट गया, अखां मीटन तो भाव है कि परलोक सुधार गया, चढ़ाई कर गया। हुण देवी कहिंदी आ तू अखां मीच लिया सन, अखां बंद कर लिया सन, इस करके मात लोक दे उत्तों जदों तू अखां बंद कर जावेगा भाव के जदों तू चलिया जावेगा अपने शरीर नूं छड़ के 40 बिरस बितां जब आछे जदों 40 वरे बतीत हो जाणगे। वादा पंथ जग विखे बिसाला तेज तुरक तब हते कराला। फिर वधेगा तेरा पंथ बहुत ही ज्यादा दुनिया दे विच विशाल, तेज तुरक तब हते कराला। फिर तुरकां दा जिहड़ा तेज है उस नूं खत्म करेगा बड़ा भयानक जंग करके तेरा पंथ खालसा। पूर्ण होए अभिलाख तुम्हारी साच होए सब जथा उचारी। देवी ने आख्या के तेरी आशा जड़ी तेरी तमन्ना है वो ते जरूर पूरी होवेगी ही होवेगी। साच होए सब जथा उचारी भाव के देवी ने आख्या के जो कुछ मैं बयान कीता ये सारा सचो सच होके निबड़ेगा, भाव के जो मैं बचन कीते ने ये बिल्कुल सच होके प्रगट होणगे। हुण इस जगह दे उत्ते जिहड़ा अखां मीचण दा जिक्र आया इस जगह दे उत्ते कवि जी ने इस गल दा जिक्र कीता है कि पहले स्वरूप नूं देख के सतगुरां ने अखां बंद कर लिया सन, पर इस दा इक होर भी कारण सी अखां बंद करन दा, ओ अगले इतिहास दे विच कवि जी आपे ही बयान करनगे ते क्यों सतगुरां ने अपनी अखां नूं बंद कीता ओदा खुलासा मैं कवि जी दे मुताबक अगली आउण वाली कथा दे विच आपे बयान करांगा। सो साध संगत जी समय दी समाप्ति है, कल नूं ग्रंथाकार भाई संतोख सिंह जी जिस तरीके दे नाल इस अगले इतिहास नूं अगे बयान करनगे मैं उसी तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरते गया जिन्हिया ही अर्जा करदा होया मैं इथे ही कथा नूं विश्राम दे के सारी साध संगत तों खिमा दा जाचका। हे अचूत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे हैपी होवन हार, हे संता के सदा संग ने धाराया धार। हे ठाकुर हो दास रो मैं निर्गुण गुण नहीं कोई, नानक दी जय नाम दान राखो ही है परोय। जाही कुल ते प्रगट होय ताही कुल को नाम, पुन द्वादस गुरिंड को मेरी है परनाम। एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ध्याय, फिर अंगद गुर ते अमरदास रामदास हुई सहाय। अर्जन हर गोविंद नो सिमरो श्री हर आये, श्री हर कृष्ण जी ध्याई है जिस डिठिया सब दुख जाए। तेग बहादुर सिमरिया कर नौने दावै ताए, दसवें पातशाह श्री गुरु गोविंद सिंह जी सब थाई हुए जी सहाय। सतगुरु बालक सिंह जी सिमरिया जिन्हां ने धर्म दा मार्ग दिया बताए, अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरिया जिन्हां ने टुटी लई मिलाए, वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सोच सो ते नाम बाणी दा प्रवाह दिता चलाए। सर्व कला सम्राट श्री सतगुरु जगजीत सिंह जी सिमरिया जिन्हां दी महिमा कही ना जाए, हाजरा हजूर पहरे दे मालिक श्री सतगुरु उदय सिंह जी सब थाई होना जी सहाय। गुरां के चार साहबजादे पंज प्यारे 40 मुक्ते बेअंत शहीदां भगतां दी कमाई वाल ध्यान तरके, आप जी दा पवित्र नाम चेते आवे हे सच्चे पातशाह जीओ, असी सदा ही भुलण हार हां। आप सदा ही बख्शिंद पिता हो, दरों करों सिखी सिदक बख्शो, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।